ਸਰਵਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਗਲ ਦੁਆਰ ਕਾ ਛਾੜ ਕੇ ਗਹਿਓ ਤੁਹਾਰੂ ਦੁਆਰ ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚਾ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਕਾਚਾ ਧਨ ਸੰਚਾ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤਿ ਪਾਏ ਕਾਚਾ ਧਨ ਪੁਣਿਆ ਵੈ ਜਾਏ ਰਾਉ ਮਨਮੁਖ ਭੂਲੀ ਸਭ ਮਰਹਿ ਗਵਾਰ ਪਵ ਜਲ ਡੂਬੇ ਨਾ ਔਰ ਵਾਰ ਨਾ ਪਾਰ ਸਤਿਗੁਰ ਭੇਟੇ ਪੂਰਾ ਭਾਗ ਸਾਚ ਰਤੇ ਅਹਿਨਸ ਬੈਰਾਗ ਚਹ ਜੁਗਮੈ ਅੰਮ੍ਰਿਤ ਸਾਚੇ ਬਾਣੀ ਪੂਰਾ ਭਾਗ ਹਰ ਨਾਮ ਸਮਾਣੇ ਸਿੱਧ ਸਾਧਕ ਤਰਸੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਏ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖ ਆਪੇ ਸੱਚ ਲਾਏ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਗਾਵਲੇ ਤੂੰ ਗਾਵਣ ਹਾਰੇ ਜੀ ਪਿੰਡ ਕੇ ਪ੍ਰਾਣ ਆਧਾਰੇ ਗਾਵਲੇ ਤੂੰ ਗਾਵਣ ਹਾਰੇ ਜੀ ਪਿੰਡ ਕੇ ਪ੍ਰਾਣ ਆਧਾਰੇ ਜਾ ਕੇ ਸੇਵਾ ਸਰਬ ਸੁਖ ਪਾਵੈ ਔਰ ਕਾਹੂ ਪੈ ਬੋੜ ਨਾ ਜਾਵੈ ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪਿਆ ਬਲਿਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸਿਆ ਰਹਾਉ ਜਾਂ ਕਾ ਦਾਨ ਨਿਖੂਟੈ ਨਾਹੇ ਭਲੀ ਭਾਂਤ ਸਭ ਸਹਿਜ ਸੁਮਾਹੀ ਜਾ ਕੀ ਬਖਸ਼ ਨਾ ਮੇਟੈ ਕੋਏ ਮਨ ਵਾਸਾਈਐ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾ ਕੈ ਪੂਰਨ ਪ੍ਰਭ ਕੇ ਸੇਵਕ ਦੁਖ ਨਾ ਚੂਰਨ ਉੱਠ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਧ ਗਾਈਐ ਦੂਰ ਨ ਹੋਈ ਕਤਹੁ ਜਾਈਐ ਨਜ਼ਰ ਕਰੇ ਤਾਂ ਹਰ ਹਰ ਪਾਈਐ अरदास करे पूरे गुर पास, नानक मंगै हर धन रास। अरदास करी पूरे गुर पास, नानक मंगै हर धन रास। वाहिगुरु जी का खालसा, वाहिगुरु जी की फतेह।
पतत पावन भगत वश्वल कृपा निदान, मेहरा दे खजाने ज्योति स्वरूप गरीब नवाज पातशाह जुगो जुग अटल। सतगुरु श्री गुरु ग्रंथ साहिब महाराज जी दी पावन पवित्र हजूरी विच जुड़ बैठी गुरु रूप खालसा साध संगत जी, महाराज जी दी अपार कृपा हुई है, अमृत वेले तो गुरु साहिब जी ने दर्शन बख्शे, सतगुरां दी पवित्र हजूरी विच हर जस होया, आसा जी दी वार दे कीर्तन गुरु सवारियां दी रस पिनी रसना तो सरवण कीते गुरु कियां संगतां ने, लड़ीवार गुरबाणी दी कथा जवाब जी रोज सरवण करदे हो ते इसदा समा है, जिवें महाराज पंजे पातशाह जी कृपा कर रहे ने, आओ मन चित बिरतियां दी एकाग्रता बनाईए, सरदा भावना नाल सतगुरां दी वडियाई सरवण करिए, क्योंकि ओहो समा ही साध संगत लेखे विच पैंदा जदों गुरु दी वडियाई सानू सुनन नू प्राप्त होवे। हजूर दे बचन ने सा वेला सो मूरत, सा घड़ी सो मोहत, सफल है मेरी जिंदड़िए, जित हर प्रभ मेरा चेत आवे राम। जदों हरि प्रभु चेते आवे ओहो वेला ओ घड़ी ओ समा ओ दिन सा संगत सफला है। ये परमात्मा नू चेते करन दा थां हुंदी संगत, गुरु दी हजूरी जिथे रब चेते आ जांदा बैठ के बंदे नू। सुभागा समा महाराज ने साध संगत कृपा करके यह बख्शिया है, सरदा भावना नाल आओ महाराज जी दे पावन पवित्र शब्द दी विचार सरवण करके लाहा प्राप्त करिए जी।
सतनाम श्री वाहिगुरु जी, आसा महला पंजवा, गावले तू गावण हारे।
आसा राग विच सतगुरु श्री गुरु अर्जन देव महाराज सच्चे पातशाह कृपा करदे हन, गावले तू गावण हारे। जदों तकर तेरे शरीर विच स्वास चलदे ने उदों तकर तू परमात्मा दे गीत गा, जदों तकर गा सकदा उदों तकर गा ला। किसे विद्वान ने लिखिया साध संगत भव सागल के तरन को तरन अवस्था आहे। कदों क बंदा गीत गा सकदा, जवानी विच साध संगत बहुती सेवा कर सकदा, बहुता सिमरन कर सकदा, बहुती देर बैठ सकदा, थकेवा नहीं हुंदा, अकेवा नहीं हुंदा। पर महाराज दे वी बचन ने भई जदों तकर स्वास चलदे आ, जब लग जरा जो रोग नहीं आया, जब लग बिकल भई नहीं बाणी, गाव लेहरे तू गावन हारे। जदों तकर साध संगत बंदा बोल सकदा, सुन सकदा, वेख सकदा, उदों तकर गुरु साहब जी दे दर्शन करे, महाराज दी वडियाई सुने, रसना नाल परमात्मा दी वडियाई करे। जब लग जरा रोग नहीं आया, जब लग काल ग्रसी नहीं काया, जब लग बिकल भई नहीं बाणी, भज लेहरे मन सारंग पानी, आब ना भजस भजस कब पाई, आवे अंत ना भजया जाई। कहिंदे ने जदों अंत आ गया उदों नहीं भजन होवेगा, जदों तकर तेनू बुढ़ेपे ने जित नहीं लिया। बुढ़ेपे दे जितण दा अर्थ हुंदा वी मंजी उत्ते नहीं तू पै गया। जदों तकर तुरिया फिरदा आ सकदा गुरुद्वारे उन्नी देर आ, जदों तक सुन सकदा सुन, जदों तक सेवा कर सकदा करनी चाहीदी है, जदों तक बोल सकदा परमात्मा दी वडियाई बोलनी भी चाहीदी है। जब लग बिकल भई नहीं बाणी, जदों तक बाणी कमजोर नहीं हो गई, भाव जबान काम करदी है, नेत्र काम करदे है, कन्न काम करदे है, हथ पैर चलदे, उदों तक परमात्मा दी वडियाई करी चल सुनी चल। जदों अंत आ गया उदों तेरे कोलों इह सारा कुछ नहीं हो सकेगा। जदों अंतला समा आ गया जां फिर जे तेरा आसन मंजी ते ही लग गया फिर की कर सकदा। गावले तू गावन हारे, जदों तक गा सकदा ਪਰਮਾਤਮਾ ਦੇ ਗੁਣ ਗਾ ਪ੍ਰੇਮ ਨਾਲ।
ਜੀਵ ਪਿੰਡ ਕੇ ਪ੍ਰਾਣ ਆਧਾਰੇ,
ਕਿਉਂਕਿ ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ, ਸਵਾਸ ਪਰਮਾਤਮਾ ਦੇ ਦਿੱਤੇ ਹਨ, ਸਾਡੇ ਸਰੀਰ ਦਾ, ਮਨ ਦਾ, ਤਨ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਜੀ।
ਜਾ ਕੀ ਸੇਵਾ ਸਰਵ ਸੁਖ ਪਾਵੇ,
ਫਿਰ ਕੀ ਮਿਲੇਗਾ ਜੀ ਜੇ ਪਰਮਾਤਮਾ ਦੇ ਗੁਣ ਗਾਵਾਂਗੇ। ਪੰਜਵੇਂ ਪਾਤਸ਼ਾਹ ਕਹਿੰਦੇ ਜਿਸ ਦੀ ਸੇਵਾ ਕੀਤਿਆਂ ਸਾਰੇ ਹੀ ਸੁਖ ਮਿਲ ਜਾਂਦੇ ਹਨ।
ਅਵਰ ਕਾਹੂ ਪਹਿ ਬਹੁੜ ਨਾ ਜਾਵੇ,
ਫਿਰ ਹੋਰ ਕਿਤਿਓਂ ਸੁਖ ਲੈਣ ਵਾਸਤੇ ਕਿਸੇ ਦੂਜੇ ਥਾਂ ਤੇ ਨਹੀਂ ਜਾਣਾ ਪੈਂਦਾ, ਸਭ ਸੁਖ ਪਰਮਾਤਮਾ ਦੀ ਸ਼ਰਨ ਵਿੱਚੋਂ ਮਿਲਣਗੇ। ਫਿਰ ਸੁਖਾਂ ਵਾਸਤੇ ਬੰਦੇ ਨੂੰ ਥਾਂ ਥਾਂ ਤੇ ਸਾਧ ਸੰਗਤ ਭਟਕਣਾ ਨਹੀਂ ਪੈਂਦਾ, ਦਰ ਦਰ ਦਾ ਮੰਗਤਾ ਨਹੀਂ ਬਣਨਾ ਪੈਂਦਾ, ਕਦੀ ਕਿਤੇ ਜਾਵੇ ਕਦੀ ਕਿਤੇ ਜਾਵੇ ਸੁਖਾਂ ਨੂੰ ਲੱਭਣ ਵਾਸਤੇ। ਕਹਿੰਦੇ ਨੇ ਸਭ ਕੁਝ ਤੈਨੂੰ ਗੁਰੂ ਦੇ ਦਰ ਤੋਂ ਪਰਮਾਤਮਾ ਦੇ ਦਰ ਤੋਂ ਪ੍ਰਾਪਤ ਹੋਵੇਗਾ। ਜਾ ਕੀ ਸੇਵਾ ਸਰਬ ਸੁਖ ਪਾਵੇ, ਸਾਰੇ ਸੁਖ ਹੀ ਜਿਸ ਦੀ ਸੇਵਾ ਕੀਤੀਆਂ ਤੈਨੂੰ ਮਿਲਣਗੇ। ਅਵਰ ਕਾਹੂ ਪੇ ਬੋੜ ਨਾ ਜਾਵੇ, ਹੋਰ ਕਿਸੇ ਕੋਲੋਂ ਤੈਨੂੰ ਮੰਗਣ ਨਾ ਜਾਣਾ ਪਵੇਗਾ, ਫਿਰ ਸਭ ਦਾਤਾਂ ਤੈਨੂੰ ਗੁਰੂ ਦੇ ਦਰ ਤੇ ਮਿਲਣਗੀਆਂ। ਇਸ ਕਰਕੇ ਉਸੇ ਗੁਰੂ ਦੀ ਵਡਿਆਈ ਗਾਵਿਆ ਕਰ।
ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀ,
ਉਹ ਸਦਾ ਆਨੰਦ ਵਿਚ ਰਹਿਣ ਵਾਲਾ ਹੈ, ਅਕਾਲ ਪੁਰਖ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਇਸ ਕਰਕੇ ਨਿਤਾ ਪ੍ਰਤੀ ਬਿਨਾਂ ਨਾਗੇ ਤੋਂ ਉਹਦਾ ਜਾਪ ਕਰਨਾ ਚਾਹੀਦਾ ਹੈ।
ਬਲਿਹਾਰੀ ਤਿਸ ਸੰਤ ਪਿਆਰੀ ਜਿਸ ਪ੍ਰਸਾਦ ਬ੍ਰਹਮਨ ਵਾਸੀ ਹੈ,
ਫਿਰ ਕਹਿੰਦੇ ਬਲਿਹਾਰੀ ਤੇ ਮੈਂ ਉਸ ਗੁਰੂ ਤੋਂ ਜਾਣਾ ਜਿਸ ਦੀ ਕਿਰਪਾ ਨਾਲ ਉਹ ਪਰਮਾਤਮਾ ਹਿਰਦੇ ਚ ਵੱਸਦਾ, ਪਰਮਾਤਮਾ ਦੇ ਗੁਣ ਗਾਉਣੇ ਆ, ਸਾਰੇ ਸੁਖ ਪਰਮਾਤਮਾ ਦੀ ਸ਼ਰਨ ਵਿੱਚੋਂ ਮਿਲਣਗੇ। ਪਰ ਉਸ ਸ਼ਰਨ ਤੱਕਰ, ਉਸ ਗੁਣਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰਵਾਉਣ ਤੱਕ ਜਿਹੜੀ ਕਿਰਪਾ, ਇਹ ਗੁਰੂ ਦੀ ਚਾਹੀਦੀ ਹੈ। ਇਸ ਕਰਕੇ ਕਹਿੰਦੇ ਬਲਿਹਾਰੀ ਮੈਂ ਆਪਣੇ ਗੁਰੂ ਤੋਂ ਜਾਣਾ ਜਿਸ ਦੀ ਕਿਰਪਾ ਨਾਲ ਉਹ ਪਰਮਾਤਮਾ ਹਿਰਦੇ ਵਿੱਚ ਵੱਸਦਾ ਹੈ।
ਰਹਾਓ
ਦੇ ਕੇ ਕਿਰਪਾ ਕਰਦੇ ਹਨ ਜੀ।
ਜਾ ਕਾ ਦਾਨ ਨਿਖੂਟਾ ਨਾਹੀ,
ਜਿਸ ਪਰਮਾਤਮਾ ਦਾ ਦਿੱਤਾ ਹੋਇਆ ਦਾਨ ਮੁੜ ਕੇ ਸਾਧ ਸੰਗਤ ਮੁੱਕਦਾ ਨਹੀਂ, ਜਿਸ ਦੀ ਦਿੱਤੀ ਦਾਤ ਵਿੱਚ ਕਦੇ ਊਣਤਾ ਹੀ ਨਹੀਂ ਆਉਂਦੀ, ਜਿਹੜਾ ਇੱਕ ਵਾਰ ਕਿਰਪਾ ਕਰ ਦੇਵੇ ਤੇ ਫਿਰ ਮੁੜ ਕੇ ਕਦੇ ਸਾਧ ਸੰਗਤ ਹੋਰ ਕਿਸੇ ਦੀ ਕਿਰਪਾ ਦੀ ਲੋੜ ਨਹੀਂ ਪੈਂਦੀ ਬੰਦੇ ਨੂੰ।
ਭਲੀ ਭਾਂਤ ਸਭ ਸਹਿਜ ਸਮਾਏ,
ਬੜੇ ਚੰਗੇ ਤਰੀਕੇ ਨਾਲ ਸੁਤੇ ਸਿੱਧੀ, ਫਿਰ ਅੰਤ ਨੂੰ ਇੱਥੇ ਸਾਰੇ ਸੁੱਖ ਭੋਗ ਕੇ ਤੇ ਬੰਦਾ ਜਦੋਂ ਸੰਸਾਰ ਤੋਂ ਜਾਵੇ ਫਿਰ ਵੀ ਉਸੇ ਵਿੱਚ ਹੀ ਸਮਾ ਜਾਂਦਾ ਹੈ।
ਜਾ ਕੀ ਬਖਸ਼ ਨਾ ਮੇਟੈ ਕੋਈ,
ਲੱਖਾਂ ਯਤਨ ਸਾਧ ਸੰਗਤ ਕੋਈ ਕਰ ਲਏ ਤੇ ਪਰਮਾਤਮਾ ਦੀ ਬਖਸ਼ਿਸ਼ ਨੂੰ ਦੂਰ ਨਹੀਂ ਕਰ ਸਕਦਾ। ਜਿਸ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਸਾਰਾ ਸੰਸਾਰ ਵੀ ਉਹਦੇ ਨਾਲ ਈਰਖਾ ਕਰੇ, ਉਹਦਾ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਪਰਮਾਤਮਾ ਵੱਲ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਵਿੱਚ ਜਾਂ ਦਾ ਵਿਸ਼ੇਸ਼ਣ ਲਾਇਆ। ਕਹਿੰਦੇ ਤੂੰ ਸਾਰਾ ਕੁਝ ਸੌਂਪ ਦੇਣਾ ਪਰ ਜੇ ਕੋਈ ਤੇਰਾ ਬਣ ਜਾਵੇ ਤੇ, ਜਾਂ ਤੇਰਾ ਬੰਦਾ, ਜਾਂ ਜੇ ਤੇਰਾ ਬਣ ਜਾਵੇ ਤੇ, ਫਿਰ ਕਹਿੰਦੇ ਨੇ ਜੇ ਤੂੰ ਮੇਰੇ ਵੱਲ ਹੈ ਮੈਨੂੰ ਕਿਸੇ ਦੀ ਕਾਨ ਕਨੌਟ ਨਹੀਂ। ਜਿਸ ਉੱਤੇ ਪਰਮਾਤਮਾ ਕਿਰਪਾ ਕਰ ਦੇਵੇ ਸਾਰਾ ਸੰਸਾਰ ਵੀ ਸਾਧ ਸੰਗਤ ਉਹਦਾ ਕੁਝ ਵਿਗਾੜਨਾ ਚਾਹੇ ਤੇ ਵਿਗਾੜ ਨਹੀਂ ਸਕਦਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਜਿਸ ਦੇ ਸਿਰ ਤੇ ਕਹਿੰਦੇ ਪਰਮਾਤਮਾ ਨੇ ਆਪ ਕਿਰਪਾ ਦਾ ਹੱਥ ਰੱਖ ਦਿੱਤਾ ਉਹਨੂੰ ਕੋਈ ਫਿਰ ਦੁੱਖ ਨਹੀਂ ਦੇ ਸਕਦਾ। ਉਸ ਦੀ ਦਿੱਤੀ ਹੋਈ ਦਾਤ, ਉਹਦੀ ਕੀਤੀ ਬਖਸ਼ਿਸ਼ ਨੂੰ ਕੋਈ ਮੇਟਣਾ ਵੀ ਚਾਹੇ ਤੇ ਮੇਟ ਨਹੀਂ ਸਕੇਗਾ।
ਮਨ ਵਸਾਈਐ ਸੱਚਾ ਸੋਏ,
ਇਸ ਕਰਕੇ ਕਹਿੰਦੇ ਨੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਸਦਾ ਮਨ ਚ ਵਸਾ ਕੇ ਰੱਖਣਾ ਚਾਹੀਦਾ ਹੈ।
ਸਗਲ ਸਮੱਗਰੀ ਗ੍ਰਹਿ ਜਾ ਕੇ ਪੂਰਨ,
ਜਿਸ ਪਰਮਾਤਮਾ ਦੇ ਘਰ ਵਿੱਚ ਸਾਰੀਆਂ ਸਮੱਗਰੀਆਂ ਹਨ ਉਹਨੂੰ ਕਿਸੇ ਤੋਂ ਮੰਗ ਕੇ ਨਹੀਂ ਅੱਗੇ ਸਿੱਖਾਂ ਨੂੰ ਦੇਣਾ ਪੈਂਦਾ, ਉਹ ਜੋ ਦੇਵੇਗਾ ਸਾਧ ਸੰਗਤ ਆਪਣੇ ਖਜ਼ਾਨਿਆਂ ਚੋਂ ਆਪ ਦੇਵੇਗਾ। ਜਿਵੇਂ ਆਮ ਤੌਰ ਤੇ ਸੋ ਭਾਈ ਸੰਤੋਖ ਸਿੰਘ ਜੀ ਨੇ ਸਾਧ ਸੰਗਤ ਲਿਖਿਆ ਭਾਈ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਪਹਿਲੀ ਵਾਰ ਗਏ ਤੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਸਨ ਤਤਪਰ, ਇੱਕ ਵਾਰ ਸਵੇਰੇ ਸਵੇਰੇ ਕਿਸੇ ਨੂੰ ਝਾੜੂ ਦਿੰਦਿਆਂ ਉੱਥੇ ਬੀਬੀ ਨੂੰ ਮਹਾਰਾਜ ਜੀ ਦੇ ਦਰ ਤੇ ਵੇਖਿਆ, ਪੁੱਛਿਆ ਵੀ ਦਰਵਾਜੇ ਤੇ ਬੰਦ ਆ, ਰਾਤ ਦੇ ਢਾਈ ਦਾ ਸਮਾਂ, ਤੂੰ ਕੌਣ ਹੈ? ਤੇ ਆਖਿਆ ਵੀ ਮੈਂ ਉਹੋ ਹੀ ਆ ਜਿਹਦੇ ਦਰਸ਼ਨਾਂ ਵਾਸਤੇ ਤੁਸੀਂ ਘਰੋਂ ਨਿਕਲੇ ਸੋ। ਆਖਿਆ ਫਿਰ ਮਾਤਾ ਤੂੰ ਇੱਥੇ ਕੀ ਕਰਦੀ ਆ? ਉਹ ਕਹਿੰਦੀ ਵੀ ਇਹ ਦਰ ਸਾਰਿਆਂ ਤੋਂ ਵੱਡਾ ਉੱਚਾ ਹੈ, ਇੱਥੇ ਆਣ ਕੇ ਸਾਨੂੰ ਵੀ ਸੇਵਾ ਕਰਨੀ ਪੈਂਦੀ ਹੈ, ਕਿਉਂਕਿ ਜਿਹੜੇ ਸਾਡੇ ਕੋਲੋਂ ਆਣ ਕੇ ਦਾਤਾ ਮੰਗਦੇ ਅਸੀਂ ਇਹਨਾਂ ਤੋਂ ਲੈ ਕੇ ਉਹਨਾਂ ਨੂੰ ਦਿੰਨੇ। ਭਾਈ ਸੰਤੋਖ ਸਿੰਘ ਜੀ ਨੇ ਪ੍ਰਸੰਗ ਬਹੁਤ ਲੰਮਾ ਚੌੜਾ ਉਵੇਂ ਲਿਖਿਆ, ਕਹਿਣ ਤੋਂ ਭਾਵ ਕਿਸੇ ਤੋਂ ਦਾਤ ਲੈ ਕੇ ਨਹੀਂ ਸਾਧ ਸੰਗਤ ਮਹਾਰਾਜ ਨੂੰ ਦੇਣੀ ਪੈਂਦੀ, ਉਹ ਸਰਬ ਕਲਾ ਸਮਰੱਥ ਨੇ, ਉਹਨਾਂ ਦੇ ਖਜ਼ਾਨੇ ਅਮੁੱਕ ਹਨ, ਜੋ ਕੋਈ ਮੰਗੇ ਦਿੰਦੇ ਹਨ ਜੀ।
ਪ੍ਰਭ ਕੇ ਸੇਵਕ ਦੁੱਖ ਨਾ ਝੂਰਨਾ,
ਪ੍ਰਭੂ ਦੇ ਸੇਵਕਾਂ ਨੂੰ ਸਾਧ ਸੰਗਤ ਮੁੜ ਕੇ ਝੂਰਨਾ ਨਹੀਂ ਪੈਂਦਾ, ਚਿੰਤਾ ਨਹੀਂ ਸਤਾਉਂਦੀ, ਦੁੱਖ ਨਹੀਂ ਲੱਗਦੇ ਹਨ।
ਓਟ ਗਈ ਨਿਰਭਉ ਪਦ ਪਾਈਐ,
ਇਹਨਾਂ ਨੇ ਪ੍ਰਮਾਤਮਾ ਦੀ ਓਟ ਲਈ, ਕਹਿੰਦੇ ਉਹਨਾਂ ਨੂੰ ਨਿਰਭੈ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਫਿਰ ਕੋਈ ਭੈ ਨਹੀਂ ਰਹਿ ਜਾਂਦਾ ਮਨ ਵਿੱਚ।
ਸਾਧ ਸਾਧ ਸੁਗੁਣ ਨਿਧ ਗਾਈਐ,
ਪਰ ਉਹਦੇ ਲਈ ਕਰਨਾ ਕੀ ਪੈਂਦਾ? ਕਹਿੰਦੇ ਸਾਸ ਸਾਸ ਸੁਗੁਣ ਨਿਧ ਗਾਈਐ, ਸਵਾਸ ਸਵਾਸ ਉਸ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਗਾਉਣਾ ਪੈਂਦਾ, ਚੇਤੇ ਰੱਖਣਾ ਪੈਂਦਾ ਹੈ ਜੀ।
ਦੂਰ ਨਾ ਹੋਈ ਕਤਹੂ ਜਾਈਏ,
ਚਲੇ ਜਾਈਏ ਕਹਿੰਦੇ ਪ੍ਰਮਾਤਮਾ ਦੂਰ ਨੀ ਹੁੰਦਾ। ਇਹ ਨਹੀਂ ਵੀ ਪ੍ਰਮਾਤਮਾ ਕਿਤੇ ਇੱਕ ਥਾਂ ਤੇ ਬੈਠਾ, ਦੂਰ ਨਾ ਹੋਈ ਕਹਿੰਦੇ ਰੱਬ ਦੂਰ ਥੋੜੋ ਹੈ, ਕਤਹੂ ਜਾਈਏ ਕਿਤੇ ਵੀ ਬੰਦਾ ਚਲਿਆ ਜਾਵੇ ਰੱਬ ਦੂਰ ਨਹੀਂ, ਪ੍ਰਮਾਤਮਾ ਸਦਾ ਹੀ ਨਾਲ ਹੈ ਜੀ।
ਨਜ਼ਰ ਕਰੇ ਤਾਂ ਹਰ ਹਰ ਪਾਈਏ,
ਪਰ ਜੇ ਉਹ ਮੇਲ ਦੀ ਨਜ਼ਰ ਕਰੇ ਤੇ ਸਾਧ ਸੰਗਤ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਇਸ ਗੱਲ ਦੀ ਸੋਝੀ ਵੀ ਤਾਂ ਹੀ ਆਉਂਦੀ ਹੈ ਜੇ ਮਹਾਰਾਜ ਕਿਰਪਾ ਕਰ ਦੇਣ ਭਈ ਰੱਬ ਮੇਰੇ ਨਾਲ ਹੀ ਹੈ, ਉਹ ਕਿਤੇ ਵੀ ਦੂਰ ਨਹੀਂ ਗਿਆ। ਜਿੱਥੇ ਮਰਜ਼ੀ ਬੰਦਾ ਚਲਿਆ ਜਾਵੇ ਪ੍ਰਮਾਤਮਾ ਦੀ ਹਾਜ਼ਰੀ ਉੱਥੇ ਉਸੇ ਤਰ੍ਹਾਂ ਹੀ ਹੈ ਜਿਵੇਂ ਗੁਰੂ ਘਰ ਵਿੱਚ ਹੁੰਦੀ ਹੈ।
ਅਰਦਾਸ ਕਰੀ ਪੂਰੇ ਗੁਰਪਾਸ,
ਇਸ ਕਰਕੇ ਕਹਿੰਦੇ ਅਸੀਂ ਤੇ ਪੂਰਿਆਂ ਗੁਰਾਂ ਅੱਗੇ ਇੱਕੋ ਹੀ ਅਰਦਾਸ ਕਰਦੇ ਹਾਂ। ਕਿਹੜੀ ਅਰਦਾਸ ਕਰਦੇ ਹਾਂ ਅੱਗੇ ਦੱਸਦੇ ਹਨ ਜੀ।
ਨਾਨਕ ਮੰਗੇ ਹਰ ਤਨ ਰਾਸ,
ਅਸੀਂ ਤਾਂ ਪ੍ਰਮਾਤਮਾ ਤੇਰੇ ਦਰ ਤੇ ਇੱਕੋ ਅਰਦਾਸ ਕਰਦੇ ਹਾਂ ਕਿ ਆਪਣੇ ਨਾਮ ਦਾ ਧਨ ਸਾਨੂੰ ਬਖਸ਼ ਕਿਰਪਾ ਕਰਕੇ।
ਆਸਾ ਮਹੱਲਾ ਪੰਜਵਾਂ, ਪ੍ਰਥਮੇ ਮਿਟਿਆ ਤਨ ਕਾ ਦੁੱਖ,
ਕਿਰਪਾ ਕਰਦੇ ਹਨ ਮਹਾਰਾਜ। ਕਹਿੰਦੇ ਜਦੋਂ ਕਿਸੇ ਉੱਤੇ ਸਾਧ ਸੰਗਤ ਗੁਰੂ ਪ੍ਰਸੰਨ ਹੋਵੇ, ਜਦੋਂ ਕੋਈ ਮਹਾਰਾਜ ਦੇ ਲੜ ਲੱਗ ਜਾਵੇ ਤੇ ਗੁਰੂ ਵੀ ਕਿਰਪਾਲੂ ਹੋ ਜਾਵੇ ਫਿਰ ਕੀ ਹੁੰਦਾ? ਕਹਿੰਦੇ ਪ੍ਰਥਮੇ ਮਿਟਿਆ ਤਨ ਕਾ ਦੁੱਖ, ਸਭ ਤੋਂ ਪਹਿਲਾਂ ਤੇ ਸਾਧ ਸੰਗਤ ਬੰਦੇ ਨੂੰ ਮਿਲਦੀ ਤੰਦਰੁਸਤੀ, ਉਹਦੇ ਸਰੀਰ ਦੇ ਦੁੱਖ ਕੱਟੇ ਜਾਂਦੇ ਹਨ।
ਮਨ ਸਗਲ ਕਹੂਆ ਸੁਖ,
ਕਹਿੰਦੇ ਨੇ ਮਨ ਕਰਕੇ ਸਾਰੇ ਪਹਿਲਾਂ ਤਨ ਸੁਖੀ ਹੋਇਆ ਫਿਰ ਮਨ ਸੁਖੀ ਹੋ ਜਾਂਦਾ। ਜਦੋਂ ਗੁਰੂ ਕਿਰਪਾ ਕਰਦਾ ਕੋਈ ਸਿੱਖ ਅਰਦਾਸ ਕਰੇ ਤੇ ਕੋਈ ਸਰੀਰ ਨੂੰ ਦੁੱਖ ਲੱਗਾ ਹੋਵੇ ਸਾਧ ਸੰਗਤ ਉਹਦਾ ਕੱਟਿਆ ਜਾਂਦਾ। ਵਜ਼ੀਰ ਖਾਂ ਨੇ ਬੇਨਤੀ ਕੀਤੀ, ਪੰਜਵੇਂ ਪਾਤਸ਼ਾਹ ਜੀ ਨੇ ਰਹਿਮਤ ਕਰ ਦਿੱਤੀ, ਉਹਦੇ ਸਰੀਰ ਦਾ ਦੁੱਖ ਕੱਟ ਦਿੱਤਾ। ਇਉਂ ਕਿੰਨੇ ਲੋਕ ਨੇ ਸਾਧ ਸੰਗਤ ਜਿਹੜੇ ਸਰੀਰ ਕਰਕੇ ਦੁਖੀ ਹੁੰਦੇ, ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਕਰਨ, ਕਰੀ ਚੱਲਣ ਤੇ ਮਹਾਰਾਜ ਦੀ ਕਿਰਪਾ ਹੋ ਹੀ ਜਾਂਦੀ ਹੈ। ਸੋ ਕਹਿੰਦੇ ਨੇ ਜਦੋਂ ਗੁਰੂ ਕਿਰਪਾ ਕਰਦਾ ਪਹਿਲਾਂ ਤੇ ਸਾਰਿਆਂ ਤੋਂ ਸਾਧ ਸੰਗਤ ਸਰੀਰ ਦਾ ਦੁੱਖ ਦੂਰ ਹੁੰਦਾ, ਸਰੀਰ ਦੇ ਦੁੱਖ ਨੂੰ। ਜਿਵੇਂ ਤਲਵੰਡੀ ਦਾ ਰਹਿਣ ਵਾਲਾ ਸੀ ਸਾਧ ਸੰਗਤ ਇੱਕ ਖੱਤਰੀ, ਉਵੇਂ ਗੁਰੂ ਅਮਰਦਾਸ ਜੀ ਦਾ ਬੜਾ ਪ੍ਰੇਮੀ ਸੀ। ਤਲਵੰਡੀ ਦਰਿਆਓਂ ਪਾਰ ਹੈ ਗੋਇੰਦਵਾਲ ਤੋਂ ਪਰਲੇ ਪਾਸੇ, ਤਲਵੰਡੀ ਚੌਧਰੀਆਂ ਉਹਨੂੰ ਕਹਿੰਦੇ, ਉਥੋਂ ਦਾ ਸੀ ਰਹਿਣ ਵਾਲਾ। ਤੇ ਲੱਤ ਸਾਧ ਸੰਗਤ ਇੱਕ ਨਹੀਂ ਸੀ, ਉਹਦੀ ਲੱਤ ਇੱਕ ਕੱਟੀ ਹੋਈ ਸੀ ਤੇ ਉਹਦੀ ਥਾਂ ਤੇ ਲੱਕੜ ਦੀ ਲੱਤ ਲਾ ਕੇ ਤੁਰਦਾ ਸੀ ਉਹ। ਪਰ ਉਹਦਾ ਨਿਯਮ ਸੀ ਵੀ ਰੋਜ਼ ਆਪਣੇ ਘਰੋਂ ਦਹੀਂ ਬਣਾ ਕੇ ਲਿਆਉਣਾ, ਗੁਰੂ ਅਮਰਦਾਸ ਜੀ ਨੂੰ ਪ੍ਰਸ਼ਾਦੇ ਨਾਲ ਛਕਾਉਣਾ। ਮਹਾਰਾਜ ਵੀ ਬੜਾ ਪਿਆਰ ਕਰਦੇ ਸਨ, ਉਹਨੇ ਦਹੀਂ ਲੈ ਕੇ ਆਉਣਾ ਤੇ ਗੁਰੂ ਅਮਰਦਾਸ ਜੀ ਨੇ ਪ੍ਰਸ਼ਾਦਾ ਛਕਣਾ। ਇੱਕ ਦਿਨ ਸਾਧ ਸੰਗਤ ਉਹ ਆਪਣੇ ਘਰੋਂ ਤੁਰਿਆ ਆਵੇ ਦਹੀਂ ਲੈ ਕੇ ਤੇ ਪਿੰਡ ਦਾ ਹੀ ਚੌਧਰੀ, ਉਹਨੇ ਸਾਧ ਸੰਗਤ ਉਹਦੇ ਨਾਲ ਮਸ਼ਕਰੀ ਕੀਤੀ, ਕੁਝ ਉਹਨੂੰ ਹੋਰ ਵੱਧ ਘੱਟ ਬਚਨ ਆਖੇ ਤੇ ਜਦੋਂ ਤੁਰਨ ਲੱਗਾ ਤੇ ਉਹਦੀ ਜਿਹੜੀ ਲੱਕੜ ਦੀ ਲੱਤ ਸੀ ਸਾਧ ਸੰਗਤ ਉਹਨੇ ਖੋਹ ਲਈ, ਉਹਨੂੰ ਤੁਰਨ ਨਾ ਦੇਵੇ। ਉਹਨੇ ਆਖਿਆ ਭਾਈ ਮੈਂ ਜਾਣਾ ਮਹਾਰਾਜ ਵਾਸਤੇ ਦਹੀਂ ਲੈ ਕੇ, ਤੂੰ ਏਦਾਂ ਨਾ ਕਰ ਮੇਰੀ ਲੱਤ ਦੇ ਦੇ। ਉਹ ਕਹਿਣ ਲੱਗਾ ਵੀ ਜਿਸ ਮਹਾਰਾਜ ਵਾਸਤੇ ਤੂੰ ਦਹੀਂ ਲੈ ਕੇ ਜਾਣਾ ਉਹਨਾਂ ਦੀ ਇੰਨੀ ਲੋਕ ਵਡਿਆਈ ਕਰਦੇ ਆ, ਤੂੰ ਰੋਜ਼ ਦਹੀਂ ਲੈ ਕੇ ਜਾਣਾ, ਜੇ ਮਹਾਰਾਜ ਵਿੱਚ ਕੋਈ ਕਲਾ ਹੁੰਦੀ ਤੇਰੀ ਲੱਤ ਨਾ ਠੀਕ ਕਰ ਦਿੰਦੇ, ਤੂੰ ਲੰਗਾ ਹੀ ਤੁਰਿਆ ਫਿਰਦਾ, ਉਵੇਂ ਤੂੰ ਮਹਾਰਾਜ ਵਾਸਤੇ ਰੋਜ਼ ਕਹਿੰਦਾ ਮੈਂ ਦਹੀਂ ਲੈ ਕੇ ਜਾਣਾ। ਉਹ ਕਹਿੰਦਾ ਮੈਂ ਇਸ ਗੱਲ ਦੀ ਪਰਵਾਹ ਹੀ ਨਹੀਂ ਕਰਦਾ ਵੀ ਮਹਾਰਾਜ ਮੇਰੀ ਲੱਤ ਠੀਕ ਕਰਨ, ਮੈਂ ਤੇ ਮਹਾਰਾਜ ਦੀ ਸੇਵਾ ਕਰਨੀ, ਬਸ ਮੇਰੇ ਮਨ ਚ ਸੇਵਾ ਦਾ ਹੀ ਚਾਅ ਹੈ। ਮਹਾਰਾਜ ਨੂੰ ਭਾਵੇ ਤੇ ਸਭ ਕੁਝ ਕਰ ਸਕਦੇ ਆ, ਪਰ ਮੈਂ ਕਦੀ ਬੇਨਤੀ ਨਹੀਂ ਕੀਤੀ। ਇਉਂ ਸਾਧ ਸੰਗਤ ਕਿੰਨੀ ਦੇਰ ਉਹ ਸਤਾਉਂਦਾ ਰਿਹਾ ਤੇ ਅਖੀਰ ਉਹਨੇ ਲੱਤ ਦੇ ਦਿੱਤੀ। ਫਿਰ ਸਾਧ ਸੰਗਤ ਉਹ ਲੱਤ ਲੈ ਕੇ ਤੇ ਆਪਣੀ ਪਹੁੰਚਿਆ। ਜਦੋਂ ਆਇਆ ਮਹਾਰਾਜ ਪ੍ਰਸ਼ਾਦਾ ਰੱਖ ਕੇ ਬੈਠੇ, ਅਰਦਾਸੀਆ ਬੇਨਤੀਆਂ ਕਰੇ ਮਹਾਰਾਜ ਛਕਣ ਨਾ। ਜਦੋਂ ਪਹੁੰਚਿਆ ਸਾਧ ਸੰਗਤ ਦਹੀਂ ਲੈ ਕੇ ਤੇ ਫਿਰ ਮਹਾਰਾਜ ਨੇ ਆਖਿਆ ਅੱਜ ਲੇਟ ਕਿਉਂ ਹੋ ਗਿਆ? ਉਹਨੇ ਦੱਸ ਦਿੱਤੀ ਸਾਰੀ ਗੱਲ, ਕਹਿੰਦਾ ਮਹਾਰਾਜ ਇੱਦਾਂ ਚੌਧਰੀ ਇਲਾਕੇ ਦਾ ਮਿਲ ਪਿਆ ਸੀ ਤੇ ਉਹਨੇ ਬੜਾ ਸਤਾਇਆ ਮੈਨੂੰ, ਇਹ ਲੱਤ ਮੇਰੀ ਖੋਲੀ ਤੁਰਨ ਨਹੀਂ ਸੀ ਦਿੰਦਾ ਤੇ ਕਹਿੰਦਾ ਸੀ ਵੀ ਜੇ ਤੇਰੇ ਗੁਰੂ ਵਿੱਚ ਕੋਈ ਕਲਾ ਹੁੰਦੀ ਤੇਰੀ ਲੱਤ ਨਾ ਠੀਕ ਕਰ ਦਿੰਦਾ। ਮਹਾਰਾਜ ਦਾ ਸਾਧ ਸੰਗਤ ਇੱਕ ਮੁਸਲਮਾਨ ਫਕੀਰ ਸੇਵਕ ਸੀ, ਉਹਦਾ ਨਾਂ ਸੀ ਸਾਹ ਹੁਸੈਨ ਤੇ ਉੱਚੇ ਟਿੱਬੇ ਤੇ ਰਹਿੰਦਾ ਸੀ। ਤਾਂ ਸਤਿਗੁਰੂ ਨੇ ਆਖਿਆ ਜਾ ਫਿਰ। ਉਹਦਾ ਸੁਭਾਅ ਕੌੜਾ ਸੀ ਸਾਧ ਸੰਗਤ ਉਵੇਂ, ਪਰ ਸੀ ਮਹਾਰਾਜ ਦਾ ਸਿੱਖ ਉਹ ਵੀ ਬਹੁਤ ਬੰਦਗੀ ਵਾਲਾ, ਕਿਸੇ ਨੂੰ ਆਪਣੇ ਕੋਲ ਨਹੀਂ ਸੀ ਬੈਠਣ ਦਿੰਦਾ। ਮਹਾਰਾਜ ਨੇ ਆਖਿਆ ਜਾ ਸਾਧ ਸਹਿਣ ਦੇ ਕੋਲ ਚਲਿਆ ਜਾ ਤੇ ਸਾਡਾ ਉਹਨੂੰ ਇੱਕ ਸੁਨੇਹਾ ਦੇਵੀਂ। ਇੱਕ ਕਾਗਜ਼ ਉੱਤੇ ਮਹਾਰਾਜ ਨੇ ਚਾਰ ਅੱਖਰ ਪਾ ਦਿੱਤੇ ਵੀ ਸਾਧ ਸਹਿਣ ਜਦੋਂ ਤੇਰੇ ਕੋਲ ਇਹ ਬੰਦਾ ਆਵੇ ਤੇ ਤੂੰ ਇਹਦੀ ਲੱਤ ਠੀਕ ਕਰਨੀ ਹੈ। ਚਲੇ ਗਿਆ ਸਾਧ ਸੰਗਤ ਤੋਂ, ਸਾਧ ਸਹਿਣ ਨੂੰ ਜਾ ਕੇ ਉਹ ਪਰਚੀ ਦਿੱਤੀ। ਉਹਨੇ ਪੜ੍ਹੀ ਜਦੋਂ ਪਰਚੀ ਤੇ ਸਾਧ ਸੰਗਤ ਉਹਨੂੰ ਬੜਾ ਗੁੱਸਾ ਆਇਆ, ਡੰਡਾ ਫੜ ਲਿਆ ਤੇ ਉਹਦੇ ਮਗਰ ਭੱਜਾ। ਹੁਣ ਜਾਨ ਬਚਾਉਣ ਵਾਸਤੇ ਉਹਨੂੰ ਪਤਾ ਸੀ ਇਹਦਾ ਸੁਭਾਅ ਬੜਾ ਕੌੜਾ, ਜਾਨ ਪਤਾ ਨੀ ਉਹਨੇ ਆਖਿਆ ਵੀ ਕੀ ਮਹਾਰਾਜ ਨੇ ਕਾਗਜ਼ ਤੇ ਲਿਖ ਦਿੱਤਾ ਇਹ ਪੜ੍ਹਦਿਆਂ ਸਾਰ ਹੀ ਮੇਰੇ ਮਗਰ ਭੱਜ ਤੁਰਿਆ। ਉਹ ਭੱਜਾ ਸਾਧ ਸੰਗਤ ਇੱਕਦਮ ਬੰਦਾ ਤੇ ਕਹਿੰਦੇ ਨੇ ਭੱਜਿਆ, ਉਹਦੇ ਨੂੰ ਚੇਤਾ ਹੀ ਨਾ ਰਿਹਾ ਵੀ ਮੇਰੀ ਲੱਤ ਲੱਕੜ ਦੀ ਸੀ, ਮੈਂ ਭੱਜ ਨੀ ਸਕਦਾ ਆਇਆ ਸੀ। ਗੁਰੂ ਨੇ ਕਿਰਪਾ ਕੀਤੀ, ਸਾਧ ਸੰਗਤ ਕਹਿੰਦੇ ਨੇ ਉਹਦੀ ਲੱਤ ਠੀਕ ਕਰ ਦਿੱਤੀ। ਜਦੋਂ ਆਇਆ ਗੁਰੂ ਸਾਹਿਬ ਦੀ ਹਜ਼ੂਰੀ ਚ ਪਹੁੰਚ ਗਿਆ, ਫਿਰ ਉਹਨੂੰ ਚੇਤਾ ਆਇਆ ਵੀ ਮੈਂ ਭੱਜ ਕੇ ਇੱਥੋਂ ਤੱਕ ਕਿਵੇਂ ਆ ਗਿਆ। ਉਹਨੇ ਵੇਖਿਆ ਤੇ ਲੱਤ ਮਹਾਰਾਜ ਦੀ ਕਿਰਪਾ ਨਾਲ ਸਾਧ ਸੰਗਤ ਬਿਲਕੁਲ ਤੰਦਰੁਸਤ ਸੀ, ਨੌ ਬਰਨੌ ਮਹਾਰਾਜ ਦੇ ਚਰਨੀ ਪੈ ਗਿਆ। ਮਗਰੇ ਸ਼ਾਹ ਹੁਸੈਨ ਆ ਗਿਆ ਗੁੱਸੇ ਦਾ ਭਰਿਆ, ਕਹਿੰਦਾ ਮਹਾਰਾਜ ਕਿਰਪਾ ਤੁਸੀਂ ਆਪ ਕਰਨੀ ਹੁੰਦੀ, ਨਾ ਸਿੱਖਾਂ ਦਾ ਲਾ ਦਿੰਦੇ ਜੇ, ਮੇਰੇ ਵਿੱਚ ਕੀ ਬਲ ਹੈ ਮੈਂ ਇਹਦੀ ਲੱਤ ਠੀਕ ਕਰਨਾ ਸਾਰਾ ਕੁਝ। ਭਾਈ ਸੰਤੋਖ ਸਿੰਘ ਨੇ ਲਿਖਿਆ ਕਰਨ ਕਰਾਵਣ ਹਾਰ ਤੂੰ, ਤੇ ਮੇਰੇ ਕੀਤਾ ਤਾਂ ਸਾਰਾ ਕੁਝ ਆਪ ਆ ਤੇ ਨਾ ਤੁਸੀਂ ਮੇਰਾ ਲਾਇਆ ਮਹਾਰਾਜ, ਸੋ ਗੁਰੂ ਸਾਹਿਬ ਨੇ ਸਾਧ ਸੰਗਤ ਸਾਧ ਸਹਿਣ ਨੂੰ ਵਡਿਆਈ ਵੀ ਦੇ ਦਿੱਤੀ ਤੇ ਸਿੱਖ ਦਾ ਦੁੱਖ ਵੀ ਦੂਰ ਕਰ ਦਿੱਤਾ। ਪ੍ਰਥਮੇ ਮਿਟਿਆ ਤਨ ਕਾ ਦੁੱਖ ਮਨ ਸਗਲ, ਫਿਰ ਕਹਿੰਦੇ ਸਭ ਤੋਂ ਪਹਿਲਾਂ ਤਾਂ ਮਨ ਸਗਲ ਘੋਵਾ ਸੁੱਖ, ਸਭ ਤੋਂ ਪਹਿਲਾਂ ਸਰੀਰ ਦਾ ਦੁੱਖ ਕੱਟਿਆ ਫਿਰ ਮਨ ਨੂੰ ਸੁੱਖ ਦਿੱਤਾ। ਇਹ ਸਾਧ ਸੰਗਤ ਉਸ ਪ੍ਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਹੈ। ਹਾਂ, ਜੇ ਕੋਈ ਮਨ ਦਾ ਤੰਦਰੁਸਤੀ ਆਣ ਕੇ ਮੰਗਦਾ ਤੇ ਸਾਧ ਸੰਗਤ ਜੇ ਸਰਧਾ ਭਾਵਨਾ ਨਾ ਮੰਗੇ ਤੇ ਖਾਲੀ ਜਾ ਨਹੀਂ ਸਕਦਾ। ਉਹ ਕਹਿੰਦੇ ਨੇ ਜਦੋਂ ਗੁਰੂ ਕਿਰਪਾ ਕਰਦਾ ਪਹਿਲਾਂ ਸਰੀਰ ਦਾ ਦੁੱਖ ਵੀ ਕੱਟ ਦਿੰਦਾ, ਕਿਉਂਕਿ ਜੇ ਸਰੀਰ ਦੁਖੀ ਤੇ ਸਾਧ ਸੰਗਤ ਮਨ ਉਹਦੇ ਵਿੱਚ ਤੰਦਰੁਸਤ ਰਹਿ ਨਹੀਂ ਸਕਦਾ। ਜੇ ਮਨ ਦੁਖੀ ਆ ਤਾਂ ਸਰੀਰ ਤੰਦਰੁਸਤ ਹੋਵੇ ਤਾਂ ਵੀ ਗੱਲ ਬਣਦੀ ਨਹੀਂ। ਇਸ ਕਰਕੇ ਗੁਰੂ ਜਦੋਂ ਸਿੱਖ ਉੱਤੇ ਪ੍ਰਸੰਨ ਹੋਵੇ ਪਹਿਲਾਂ ਸਰੀਰ ਦਾ ਦੁੱਖ ਦੂਰ ਕਰਦਾ ਫਿਰ ਉਹਦੇ ਮਨ ਦਾ ਦੁੱਖ ਦੂਰ ਕਰਦਾ ਹੈ ਜੀ।
ਕਰ ਕਿਰਪਾ ਗੁਰ ਦੀਨੋ ਨਾਉ,
ਕਹਿੰਦੇ ਕਿਰਪਾ ਕਰਕੇ ਗੁਰੂ ਸਾਹਿਬ ਨੇ ਆਪਣੇ ਨਾਮ ਦੀ ਦਾਤ ਦਿੱਤੀ ਹੈ।
ਬਲ ਬਲ ਉੱਤੇ ਸਤਿਗੁਰ ਕਹੋ ਜਾਓ,
ਸਤਿਗੁਰੂ ਤੋਂ ਅਸੀਂ ਬਲਹਾਰ ਜਾਂਦੇ ਹਾਂ।
ਗੁਰਪੂਰਾ ਪਾਇਓ ਮੇਰੇ ਭਾਈ,
ਇਹ ਭਰਾਵੋ ਕਹਿੰਦੇ ਕਿਰਪਾ ਉਦੋਂ ਹੋਈ ਜਦੋਂ ਪੂਰਾ ਗੁਰੂ ਸਾਨੂੰ ਮਿਲਿਆ, ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਤਾਂ
ਰੋਗ ਸੋਗ ਸਭ ਦੁੱਖ ਬਿਨਾਸੇ ਸਤਿਗੁਰ ਕੀ ਸ਼ਰਨ ਆਏ।
ਕਹਿੰਦੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜੇ ਕੋਈ ਸੱਚੇ ਮਨੋਂ ਆ ਜਾਵੇ ਤੇ ਰੋਗ ਸੋਗ ਸਭ ਦੁੱਖ ਬਿਨਾਸੇ, ਰੋਗ ਸੋਗ ਦੁੱਖ ਦਲਿੱਦਰ ਸਭ ਉਹਦੇ ਕੱਟੇ ਜਾਂਦੇ ਹਨ।
ਰਹਾਉ
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਗੁਰ ਕੇ ਚਰਨ ਹਿਰਦਾ ਵਸਾਏ,
ਮਹਾਰਾਜ ਦੇ ਨਾਮ ਰੂਪੀ ਚਰਨਾਂ ਨੂੰ ਜੇ ਕੋਈ ਆਪਣੇ ਹਿਰਦੇ ਵਿੱਚ ਧਿਆਵੇ ਟਿਕਾਵੇ ਵਸਾਵੇ ਤਾਂ
ਮਨ ਚਿੰਤਾ ਤਾਂ ਸਗਲੇ ਫਲ ਪਾਏ,
ਜਿੰਨੇ ਮਨ ਭਾਉਂਦੇ ਫਲ ਨੇ ਸਾਰਿਆਂ ਦੀ ਪ੍ਰਾਪਤੀ ਹੁੰਦੀ ਜੇ ਕੋਈ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਬਣ ਜਾਵੇ ਤਾਂ
ਫਗਨ ਬੁੱਝੀ ਸਭ ਹੋਈ ਸ਼ਾਂਤ।
ਕਹਿੰਦੇ ਨੇ ਹੁਣ ਜਿਹੜੀ ਤ੍ਰਿਸ਼ਨਾ ਦੀ ਅੱਗ ਅੰਦਰ ਬਲਦੀ ਸੀ ਉਹ ਵੀ ਮਹਾਰਾਜ ਨੇ ਕਿਰਪਾ ਕਰਕੇ ਬੁਝਾ ਦਿੱਤੀ, ਦੂਰ ਕਰ ਦਿੱਤੀ ਹੈ।
ਕਰ ਕਿਰਪਾ ਗੁਰ ਕੀ ਨੀ ਦਾਤ,
ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪਣੇ ਦਰ ਤੋਂ ਨਾਮ ਦੀ ਦਾਤ ਦਿੱਤੀ ਤੇ ਸਾਰੇ ਸੁੱਖ ਮਿਲੇ ਹਨ ਜੀ।
ਨਿਥਾਵੇਂ ਕੋ ਗੁਰ ਦੀ ਨੋ ਥਾਂ,
ਕਹਿੰਦੇ ਗੁਰੂ ਤੇ ਨਿਥਾਵਿਆਂ ਨੂੰ ਥਾਂ ਦੇ ਦਿੰਦਾ ਜਿਨ੍ਹਾਂ ਨੂੰ ਕੋਈ ਕੋਲ ਨਾ, ਕਹਿੰਦੇ ਦਮੜਾ ਪੱਲੇ ਨਾ ਪਵੇ ਨਾ ਕੋਈ ਦੇਵੇ ਧੀਰ, ਕੋਈ ਸਾਧ ਸੰਗਤ ਪੈਸਾ ਕੋਲ ਨਾ ਹੋਵੇ, ਕੋਈ ਧੀਰਜ ਨਾ ਦੇਵੇ, ਕੋਈ ਆਸਰਾ ਨਾ ਹੋਵੇ, ਕੋਈ ਬਾਂਹ ਫੜਨ ਵਾਲਾ ਨਾ ਹੋਵੇ ਤੇ ਉਹਨਾਂ ਦੇ ਵੀ ਸਾਧ ਸੰਗਤ ਜੇ ਉਹ ਨਾਮ ਜਪਣ ਲੱਗ ਪੈਣ ਗੁਰੂ ਕਿਰਪਾ ਕਰ ਦਿੰਦਾ। ਨਿਥਾਵੇਂ ਕਹੋ ਗੁਰ ਦੀਨੋ ਥਾਂ, ਨਿਥਾਵਿਆਂ ਨੂੰ ਵੀ ਉਹ ਥਾਂ ਦੇ ਦਿੰਦਾ ਹੈ।
ਨਿਮਾਣੇ ਕਹੋ ਗੁਰ ਕੀਨੋ ਮਾਨ,
ਤੇ ਨਿਮਾਣਿਆਂ ਨੂੰ ਗੁਰੂ ਘਰੋਂ ਮਾਣ ਮਿਲਣ ਲੱਗ ਪੈਂਦਾ ਜੇ ਮਹਾਰਾਜ ਜੀ ਦੇ ਚਰਨ ਪਰਸਣ ਲੱਗ ਪੈਣ। ਜਿਹੜਾ ਨਿਮਾਣਾ ਹੋਵੇ ਸਾਧ ਸੰਗਤ ਉਹਨੂੰ ਮਾਣ ਬਖਸ਼ ਦਿੰਦੇ ਮਹਾਰਾਜ ਜੀ।
ਬੰਧਨ ਕਾਟ ਸੇਵਕ ਕਰ ਰਾਖੇ,
ਕਹਿੰਦੇ ਨੇ ਜਿਹੜੇ ਹੰਗਤਾ ਮਮਤਾ ਦੇ ਬੰਧਨ ਸਨ ਇਹ ਸਾਰੇ ਕੱਟ ਕੇ ਮਹਾਰਾਜ ਨੇ ਆਪਣਾ ਸੇਵਕ ਬਣਾ ਕੇ ਰੱਖਿਆ ਸਾਨੂੰ ਤਾਂ।
ਅਮਰਤ ਬਾਣੀ ਰਸਨਾ ਚਾਖੇ,
ਤੋ ਕਹਿੰਦੇ ਨੇ ਜਦੋਂ ਫਿਰ ਕੋਈ ਪ੍ਰਮਾਤਮਾ ਦਾ ਸੇਵਕ ਬਣ ਜਾਵੇ ਤੇ ਰਸਨਾ ਨਾਲ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਰਸ ਚੱਖਦਾ ਹੈ। ਅੰਮ੍ਰਿਤ ਰੂਪ ਬਾਣੀ ਦਾ ਰਸ ਉਹਨੂੰ ਆਉਂਦਾ ਜਦੋਂ ਸਾਧ ਸੰਗਤ ਮਨ ਵਿੱਚ ਸੇਵਕ ਭਾਵ ਆ, ਇਕੱਲਾ ਸੇਵਾਦਾਰ ਬਣਿਆ ਨਹੀਂ ਗੱਲ ਬਣਦੀ, ਸੇਵਕ ਭਾਵ ਮਨ ਵਿੱਚ ਲਿਆਇਆ ਗੱਲ ਬਣਦੀ ਹੈ। ਸੇਵਾ ਤਾਂ ਸਾਧ ਸੰਗਤ ਕਰਨੀ ਹੈ, ਕਰਦੇ ਜਿਨ੍ਹਾਂ ਤੇ ਕਿਰਪਾ ਉਹ ਸੇਵਾ ਕਰਦੇ ਆ, ਕਿਰਪਾ ਤੋਂ ਬਿਨਾਂ ਸੇਵਾ ਹੁੰਦੀ ਨਹੀਂ ਗੁਰੂ ਘਰ ਦੀ, ਪਰ ਸੇਵਾ ਕਰਨੀ ਹੋਰ ਗੱਲ ਹੈ ਤੇ ਵਿੱਚ ਮਨ ਦੇ ਸੇਵਕ ਭਾਵ ਲਿਆਉਣਾ ਹੋਰ ਗੱਲ ਹੈ। ਸੇਵਕ ਭਾਵ ਲਿਆ ਕੇ ਸੇਵਾ ਕਰਨੀ ਸਾਧ ਸੰਗਤ ਇਹ ਕਠਿਨ ਗੱਲ ਹੈ ਥੋੜੀ ਜੀ, ਵੀ ਬੰਦਾ ਸੇਵਾ ਵੀ ਕਰੇ ਤੇ ਫਿਰ ਉਹਦੀ ਸਾਧ ਸੰਗਤ ਨਿਮਰਤਾ ਇੰਨੀ ਜ਼ਿਆਦਾ ਹੋਵੇ ਕਿ ਸੇਵਕ ਭਾਵ ਉਹਦੇ ਮਨ ਚ ਹੋਵੇ ਮੈਂ ਤੇ ਗੁਰੂ ਘਰ ਦਾ ਕੂਕਰ ਹਾਂ, ਮੈਂ ਤਾਂ ਸੇਵਾਦਾਰ ਹਾਂ। ਸੇਵਕ ਬਣ ਕੇ ਸੇਵਾ ਕਰਨੀ ਔਖੀ ਹੈ, ਉਵੇਂ ਸੇਵਾ ਕਰਨੀ ਸਾਧ ਸੰਗਤ ਥੋੜੀ ਜੀ ਸੌਖੀ ਆ, ਪਰ ਹੁੰਦੀ ਉਵੇਂ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਪਰ ਮਨ ਵਿੱਚ ਸੇਵਕ ਭਾਵ ਲਿਆਉਣਾ, ਕਹਿੰਦੇ ਨੇ ਜੇ ਸੇਵਕ ਭਾਵ ਆ ਗਿਆ ਅੰਮ੍ਰਿਤ ਅੰਮ੍ਰਿਤ ਬਾਣੀ ਰਸਨਾ ਚੱਖ, ਉਦੋਂ ਅੰਮ੍ਰਿਤ ਬਾਣੀ ਦਾ ਰਸਨਾ ਨੂੰ ਸਵਾਦ ਆਉਂਦਾ ਹੈ। ਬਾਣੀ ਦਾ ਆਨੰਦ ਉਦੋਂ ਆਉਣ ਲੱਗੇਗਾ ਜਦੋਂ ਸੇਵਾ ਕਰਦਿਆਂ ਕਰਦਿਆਂ ਕਿਸੇ ਦੇ ਮਨ ਵਿੱਚ ਸੇਵਕ ਭਾਵ ਸੇਵਾ ਦਾ ਭਾਵ ਵੀ ਆ ਜਾਵੇ, ਸੇਵਕ ਉਦਾਸ ਬਣ ਜਾਵੇ, ਉਹ ਸਾਰੀ ਅੰਦਰਲੀ ਹਉਮੈ ਮਿਟ ਜਾਵੇ ਵੀ ਮੈਂ ਵੀ ਕੁਝ ਹਾਂ, ਫਿਰ ਕਹਿੰਦੇ ਨੇ ਬਾਣੀ ਦਾ ਰਸ ਆਉਣ ਲੱਗ ਪਵੇਗਾ।
ਵੱਡੇ ਭਾਗ ਪੂਜ ਗੁਰ ਚਰਨਾ,
ਵੱਡੇ ਭਾਗਾਂ ਵਾਲੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪੂਜਾ ਕਰਦੇ ਹਨ ਜੀ।
ਸਗਲ ਤਿਆਗ ਪਾਈ ਪ੍ਰਸਰਨਾ,
ਕਹਿੰਦੇ ਨੇ ਉਹ ਸਾਰਾ ਕੁਝ ਤਿਆਗ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਹੀ ਪਏ ਰਹਿੰਦੇ ਹਰ ਵੇਲੇ ਮਨ ਕਰਕੇ ਧਨ ਕਰਕੇ ਜੀ।
ਗੁਰੂ ਨਾਨਕ ਜਾ ਕਬ ਹਯਾ ਦਯਾਲਾ,
ਗੁਰੂ ਸਾਹਿਬ ਜੀ ਜਿਸ ਉੱਤੇ ਦਿਆਲੂ ਹੁੰਦੇ ਕਿਰਪਾਲੂ ਹੁੰਦੇ ਹਨ।
ਸੂਜਨ ਹੋਆ ਸਦਾ ਨਿਹਾਲਾ,
ਉਹ ਕਹਿੰਦੇ ਨੇ ਸਦਾ ਨਿਹਾਲ ਰਹਿੰਦੇ ਨੇ, ਉਹਨਾਂ ਦੇ ਦੁੱਖ ਕੱਟੇ ਜਾਂਦੇ ਜਦੋਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਕਿਰਪਾ ਕਰ ਦੇਣ ਆਪਣੀ ਮਿਹਰ ਦੀ ਨਜ਼ਰ ਕਰ ਦੇਣ ਤਾਂ।
ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚਾ ਜੀ ਆਪ ਭੇਜ,
ਇਹ ਜਿਹੜਾ ਸ਼ਬਦ ਸਾਧ ਸੰਗਤ ਇਹ ਪੰਜਵੇਂ ਪਾਤਸ਼ਾਹ ਜੀ ਨੇ 1652 ਨੂੰ ਉਚਾਰਿਆ ਜਦੋਂ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਉਹਨਾਂ ਦੇ ਗ੍ਰਹਿ ਵਿਖੇ। ਉਸ ਵੇਲੇ ਮਹਾਰਾਜ ਜੀ ਨੇ ਸਾਧ ਸੰਗਤ ਤੇ ਸ਼ੁਕਰਾਨਾ ਕੀਤਾ ਪ੍ਰਮਾਤਮਾ ਦਾ, ਕਿਉਂਕਿ ਚਿਰ ਬਾਅਦ ਸਾਧ ਸੰਗਤ ਮਹਾਰਾਜ ਜੀ ਦੇ ਘਰੇ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗੇ, ਬਾਬਾ ਬੁੱਢਾ ਜੀ ਦੇ ਬਚਨਾਂ ਦੀ ਸਫਲਤਾ ਹੋਈ। ਉਸ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਤੇ ਕਿਰਪਾ ਕੀਤੀ ਹੈ, ਆਪਣੇ ਸਿੱਖਾਂ ਨੂੰ ਮਾਣ ਬਖਸ਼ਿਆ ਤੇ ਨਾਲ ਪ੍ਰਮਾਤਮਾ ਦਾ ਧੰਨਵਾਦ ਕੀਤਾ। ਕਹਿੰਦੇ ਨੇ ਸਤਿਗੁਰ ਸਾਚਾ ਦੀਆ ਤੇਜ, ਉਸ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ, ਇਹ ਸਾਹਿਬਜ਼ਾਦੇ ਦੀ ਦਾਤ ਸਾਨੂੰ ਬਖਸ਼ੀ ਹੈ।
ਚਿਰ ਜੀਵਨ ਉਪਜਿਆ ਸੰਜੋਗ,
ਕਹਿੰਦੇ ਨੇ ਐਸਾ ਸੰਜੋਗ ਮਹਾਰਾਜ ਨੇ ਬਣਾ ਦਿੱਤਾ, ਇਹ ਚਿਰ ਜੀਵਨ ਚਿਰ ਤੱਕ ਜਿਉਂਦਾ ਰਹਿਣ ਵਾਲਾ ਭਾਵ, ਬਚਪਨ ਵਿਚ ਜਿਹਨੂੰ ਮਾਰਨ ਦੇ ਬਹੁਤ ਯਤਨ ਕੀਤੇ ਪਰ ਕੋਈ ਮਾਰ ਨਾ ਸਕੇਗਾ, ਐਸਾ ਸਮਰੱਥ ਬਲ ਵਾਲਾ ਬੱਚਾ ਜਿਹੜਾ ਹੈ ਸਾਹਿਬਜ਼ਾਦਾ, ਸਾਨੂੰ ਗੁਰੂ ਨੇ ਕਿਰਪਾ ਕਰਕੇ ਦਿੱਤਾ ਹੈ।
ਉਧਰੇ ਮਾਹੇ ਆਏ ਕੀਆ ਨਿਵਾਸ,
ਜਿਸ ਵੇਲੇ ਕਹਿੰਦੇ ਨੇ ਉਹਨਾਂ ਨੇ ਉਧਰ ਦੇ ਵਿੱਚ ਨਿਵਾਸ ਕੀਤਾ ਹੀ ਹੈ ਛੇਵੇਂ ਪਾਤਸ਼ਾਹ ਜੀ ਨੇ। ਅਜੇ
ਮਾਤਾ ਕੇ ਮਨ ਬਹੁਤ ਵਿਗਾਸ,
ਕਹਿੰਦੇ ਨੇ ਮਾਤਾ ਗੰਗਾ ਜੀ ਦੇ ਦੁੱਖ ਤੇ ਸਮਝੋ ਉਦੋਂ ਹੀ ਕੱਟੇ ਗਏ ਜਿਹੜੇ ਇਸ ਗੱਲ ਦੇ ਸਨ ਕਿ ਕੋਈ ਬੱਚਾ ਹੋਵੇ ਘਰੇ। ਕਹਿੰਦੇ ਨੇ ਮਾਤਾ ਕੇ ਮਨ ਬਹੁਤ ਵਿਗਾਸ, ਮਾਤਾ ਦਾ ਮਨ ਤੇ ਉਦੋਂ ਹੀ ਪ੍ਰਸੰਨ ਹੋ ਗਿਆ ਹੈ।
ਜੰਮਿਆ ਪੂਤ ਭਗਤ ਗੋਬਿੰਦ ਕਾ,
ਕਹਿੰਦੇ ਨੇ ਪਰਮੇਸ਼ਰ ਦਾ ਭਗਤ ਪੈਦਾ ਹੋਇਆ ਜਿਹੜਾ ਸਾਡੇ ਘਰੇ ਸਾਹਿਬਜ਼ਾਦਾ ਆਇਆ ਹੈ ਜੀ।
ਪ੍ਰਗਟਿਆ ਸਾਹਮਣੇ ਲਿਖਿਆ ਤੁਰ ਕਾ,
ਕਹਿੰਦੇ ਨੇ ਹੁਣ ਜਿਹੜਾ ਤੁਰੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਇਹ ਪ੍ਰਗਟ ਹੋਇਆ, ਹੁਣ ਉਹਨਾਂ ਦੀ ਕਿਰਪਾ ਹੀ ਪ੍ਰਗਟ ਹੋਈ, ਜਾਣ ਲਓ ਤੁਸੀਂ
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ।
ਦਸੀ ਮਾਸੀ ਹੁਕਮ ਬਾਲਕ ਜਨਮ ਲਿਆ,
ਪ੍ਰਮਾਤਮਾ ਦੇ ਹੁਕਮ ਅਨੁਸਾਰ ਦਸਾਂ ਮਹੀਨਿਆਂ ਬਾਅਦ ਬਾਲਕ ਨੇ ਜਨਮ ਲਿਆ ਹੈ, ਦਸਵੇਂ ਮਹੀਨੇ।
ਮਿਟਿਆ ਸੂਗ ਮਹਾ ਆਨੰਦ ਥੀਆ,
ਮਿਟਿਆ ਸੂਗ ਮਹਾ ਆਨੰਦ ਥੀਆ, ਸਾਰਾ ਸੋਗ ਸੀ ਜਿਹੜੀ ਚਿੰਤਾ ਸੀ, ਕਿਉਂਕਿ ਮਹਾਰਾਜ ਨੂੰ ਤਾਂ ਕੋਈ ਚਿੰਤਾ ਨਹੀਂ ਪਰ ਸੰਗਤਾਂ ਇਸ ਗੱਲ ਦੀ ਚਿੰਤਾ ਸਾਧ ਸੰਗਤ ਕਰਦੀਆਂ ਸਨ, ਮਾਤਾ ਗੰਗਾ ਜੀ ਵੀ ਇਸ ਗੱਲ ਦੀ ਬੜੀ ਚਿੰਤਾ ਕਰਦੇ ਸਨ ਕਿ ਕੋਈ ਨਾ ਕੋਈ ਘਰੇ ਜਰੂਰ ਬਾਲਕ ਹੋਣਾ ਚਾਹੀਦਾ। ਮਾਤਾ ਗੰਗਾ ਜੀ ਨੇ ਫਿਰ ਬੇਨਤੀ ਕੀਤੀ ਸੀ, ਸੰਗਤਾਂ ਦੀ ਵੀ ਇਹ ਚਿਰ ਦੀ ਇੱਛਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੇ ਸਾਹਿਬਜ਼ਾਦਾ ਜੀ ਪ੍ਰਗਟ ਹੋਣ। ਕਹਿੰਦੇ ਨੇ ਜਿਹੜੀ ਚਿੰਤਾ ਸੀ ਸਾਰੀ ਮਿਟ ਗਈ, ਮਿਟਿਆ ਸੋਗ ਮਹਾ ਆਨੰਦ ਸੀ ਆ, ਕਹਿੰਦੇ ਸਾਰੀ ਸੰਗਤ ਵਿੱਚ ਹੀ ਹੁਣ ਬੜੀ ਖੁਸ਼ੀ ਹੈ ਛੇਵੇਂ ਪਾਤਸ਼ਾਹ ਜੀ ਦੇ ਅਵਤਾਰ ਲੈਣ ਕਰਕੇ।
ਗੁਰਬਾਣੀ ਸਖੀ ਆਨੰਦ ਗਾਵੇ,
ਕਹਿੰਦੇ ਹੁਣ ਤਾਂ ਸਾਰੇ ਗੁਰਬਾਣੀ ਗਾਉਂਦੇ ਹਨ, ਪਰਮੇਸ਼ਰ ਦਾ ਗੁਰਬਾਣੀ ਦੇ ਕੀਰਤਨ ਦੁਆਰਾ ਗੁਰਬਾਣੀ ਦੇ ਪਾਠ ਦੁਆਰਾ ਧੰਨਵਾਦ ਕਰਦੇ ਹਨ ਸਾਰੇ ਹੀ।
ਸੱਚੇ ਸਾਹਿਬ ਕੈ ਮਨ ਭਾਵੇ,
ਕਿਉਂਕਿ ਗੁਰਬਾਣੀ ਗਾਉਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਨੂੰ ਚੰਗਾ ਲੱਗਦਾ ਹੈ।
ਵਧੀ ਵੇਲਾ ਬਹੁਤੀੜੀ ਚਾਲੀ,
ਕਹਿੰਦੇ ਨੇ ਹੁਣ ਤਾਂ ਸੋਟੀਆਂ ਦੀ ਵੇਲ ਵੱਧ ਗਈ ਹੈ, ਪੰਜਵੇਂ ਪਾਤਸ਼ਾਹ ਜੀ ਦੇ ਘਰੇ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਤੇ ਇਹ ਜਿਹੜੀ ਪੀੜੀ ਗੁਰਤਾ ਗੱਦੀ ਵਾਲੀ, ਕਹਿੰਦੇ ਹੁਣ ਅੱਗੇ ਚੱਲ ਪਈ ਹੈ ਜੀ।
ਧਰਮ ਕਲਾ ਹਰ ਬੰਦ ਬਹਾਲੇ,
ਜਿਹੜਾ ਬਚਨ ਹੈ ਨਾ ਧਰਮ ਕਲਾ ਹਰ ਬੰਦ ਬਹਾਲੇ, ਇਹ ਕੋਈ ਸਾਧ ਸੰਗਤ ਕਾਵ ਕਲਾ ਦਾ ਮਿਥਿਆ ਹੋਇਆ ਬਚਨ ਨਹੀਂ, ਇਹ ਪਰਮੇਸ਼ਰ ਦਾ ਧੰਨਵਾਦ ਬਿਲਕੁਲ ਸਾਧ ਸੰਗਤ ਹੂ ਬਹੂ ਅੱਖਰ ਅੱਖਰ ਆਪਣੇ ਮਨੋਂ ਪੰਜਵੇਂ ਪਾਤਸ਼ਾਹ ਜੀ ਉਸੇ ਲਈ ਕਰਨ ਡੇ ਨੇ ਭਈ ਇਹ ਬਲੀ ਪੁੱਤਰ ਪੈਦਾ ਹੋਇਆ ਸਾਡੇ ਘਰੇ, ਇਹਨੂੰ ਬਚਪਨ ਵਿਚ ਮਾਰਨ ਦਾ ਯਤਨ ਕਰਨਗੇ ਪਰ ਵਾਲ ਨਾ ਵਿੰਗਾ ਹੋਵੇਗਾ, ਚਿਰ ਜੀਵਨ ਉਪਜਿਆ ਸੰਜੋਗ। ਫਿਰ ਕਹਿੰਦੇ ਧਰਮ ਕਲਾ ਹਰ ਬੰਦ ਬਹਾਲੀ, ਤੇ ਵਾਕਿਆ ਧਰਮ ਦੀ ਕਲਾ ਸਾਧ ਸੰਗਤ ਛੇਵੇਂ ਪਾਤਸ਼ਾਹ ਜੀ ਨੇ ਬੰਨ ਕੇ ਬਹਾਲ ਰੱਖੀ, ਤਾਂ ਹੀ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਦੇ ਬਚਨ ਕੀਤੇ ਨਾ, ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰਉਪਕਾਰੀ, ਏਡਾ ਪਰਉਪਕਾਰੀ ਗੁਰੂ ਸਾਹਿਬ ਸੰਗਤ, ਏਡਾ ਵੱਡਾ ਸੂਰਮਾ ਜਿਹੜਾ ਦਲਾਂ ਵਿਚ ਭਾਜੜਾ ਪਾ ਦੇਣ ਵਾਲਾ, ਜਿਹੜਾ ਧਰਮ ਵੀ ਨਾਲ ਹੀ ਰੱਖੇ ਤੇ ਧਰਮ ਦੀ ਰਾਖੀ ਵਾਸਤੇ ਸਾਧ ਸੰਗਤ ਮੁੜ ਕੇ ਨਾਲ ਦੇ ਨਾਲ ਉਹ ਸੂਰ ਵੀਰਤਾ ਵਾਲੇ ਗੁਣ ਵੀ ਰੱਖੇ, ਉਹ ਧਰਮ ਦੀ ਕਲਾ ਜਿਹੜੀ ਕਿਸੇ ਕਾਰਨ ਕਰਕੇ ਸਾਧ ਸੰਗਤ ਕਈ ਵਾਰੀ ਹੌਲੇ ਮਨ ਵਾਲਿਆਂ ਦੇ ਮਨ ਵਿੱਚੋਂ ਡਿੱਗ ਪੈਂਦੀ ਹੈ। ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਰੋਹ ਤੇ ਬਿਠਾਲ ਦਿੱਤਾ, ਸਤਿਗੁਰੂ ਜੀ ਦੇ ਸੀਸ ਵਿੱਚ ਰੇਤਾ ਪਾਈ, ਇੰਨਾ ਜ਼ੁਲਮ ਕੀਤਾ ਤੇ ਜਿਹੜੇ ਕੱਚੇ ਮਨ ਵਾਲੇ ਉਹਨਾਂ ਦੇ ਮਨ ਚ ਆ ਸਕਦਾ, ਜਿਹੜਾ ਗੁਰੂ ਆਪਣਾ ਨਹੀਂ ਬਚਾ ਕਰ ਸਕਿਆ, ਜਿਹੜਾ ਤੱਤੀ ਲੋਹ ਤੇ ਬੈਠਾ ਤਸੀਹੇ ਦੇਈ ਜਾਂਦੇ ਆਮ ਬੰਦੇ, ਸਾਡਾ ਕਿਵੇਂ ਬਚਾ ਕਰੇਗਾ। ਜਿਹੜੇ ਨਿਸ਼ਰਧਕ ਹੈ ਉਹਨਾਂ ਦੇ ਮਨ ਚ ਗੱਲ ਆ ਸਕਦੀ ਸੀ ਪਰ ਛੇਵੇਂ ਪਾਤਸ਼ਾਹ ਜੀ ਨੇ ਉਹ ਦੇਖਦੇ ਹੋਏ ਧਰਮ ਨੂੰ ਸਾਧ ਸੰਗਤ ਫਿਰ ਥੁੰਮਣਾ ਦਿੱਤਾ, ਭਾਈ ਗੁਰੂ ਸਭ ਕੁਝ ਕਰ ਸਕਦਾ, ਉਹਦੀ ਆਪਣੀ ਮੌਤ ਸੀ, ਚੌਂਕੜਾ ਲਾ ਕੇ ਤੱਤੀ ਲੋਹ ਤੇ ਬੈਠਾ ਰਿਹਾ, ਜਦੋਂ ਅਗਲੀ ਵਾਰੀ ਦੂਜੇ ਰੂਪ ਵਿੱਚ ਆਉਂਦਾ ਤੇ ਕਿੱਦਾਂ ਫਿਰ ਸਾਧ ਸੰਗਤ ਉਹਨਾਂ ਦੁਸ਼ਟਾਂ ਨੂੰ ਨੱਕ ਵਿੱਚ ਨੱਥ ਪਾ ਕੇ ਉਹਨਾਂ ਦੇ ਕੀਤੇ ਦੀ ਸਜ਼ਾ ਦਿੰਦਾ, ਹਾਲਾਂ ਉਹਦਾ ਰਾਜ ਕੋਈ ਨਹੀਂ, ਉਹਦਾ ਆਪਣਾ ਮੁਲਕ ਕੋਈ ਨਹੀਂ, ਉਹਦੇ ਕੋਲੇ ਸਾਧ ਸੰਗਤ ਉਹਨਾਂ ਦੇ ਬਰਾਬਰ ਦਾ ਬਲ ਕੋਈ ਨਹੀਂ, ਉਹਦੇ ਕੋਲੇ ਫੌਜ ਕੋਈ ਨਹੀਂ, ਪਰ ਜਦੋਂ ਗੁਰੂ ਸਾਧ ਸੰਗਤ ਇਸ ਪਾਸੇ ਕੋਈ ਕਲਾ ਕਰਨੀ ਚਾਹੇ ਫਿਰ ਫੌਜ ਵੀ ਇਕੱਠੀ ਕਰ ਲੈਂਦਾ, ਸ਼ਸਤਰ ਵੀ ਇਕੱਠੇ ਕਰ ਲੈਂਦਾ, ਫਿਰ ਉਹ ਸਰੀਰਾਂ ਦੀ ਗਿਣਤੀ ਨਹੀਂ ਕਰਦਾ, ਦੁਸ਼ਟਾਂ ਦੇ ਨੱਕ ਚ ਨੱਥ ਪਾਉਣ ਨੂੰ ਗੁਰੂ ਸਦਾ ਸਮਰੱਥ ਹੈ। ਇਸ ਕਰਕੇ ਕਿਸੇ ਦੇ ਮਨ ਵਿੱਚ ਇਹ ਸਾਧ ਸੰਗਤ ਹੌਲ ਨਾ ਪੈਦਾ ਹੋਵੇ ਭਾਈ ਗੁਰੂ ਸਾਹਿਬ ਵੇਖੋ ਜੇ ਸਮਰੱਥ ਸਨ, ਜਿੱਦਾਂ ਕਈ ਲੋਕ ਕਹਿ ਦਿੰਦੇ ਵੇਖੋ ਜੀ ਜੇ ਗੁਰੂ ਰਾਮਦਾਸ ਮਹਾਰਾਜ ਜੀ ਸਮਰੱਥ ਹੁੰਦੇ ਤੇ ਟੈਂਕ ਪ੍ਰਕਰਮਾ ਚ ਆ ਹੀ ਨਹੀਂ ਸੀ ਸਕਦਾ, ਸਾਰਾ ਕੁਝ ਸਾਧ ਸੰਗਤ ਹੋ ਜਾਂਦਾ ਤੇ ਗੁਰੂ ਮੁੜ ਕੇ ਕਿਰਪਾ ਵੀ ਕਰਦਾ। ਪਰ ਗੁਰੂ ਕਿਵੇਂ ਕਿਰਪਾ ਕਰਦਾ ਇਹ ਸਾਨੂੰ ਥੋੜੀ ਮਤ ਵਾਲਿਆਂ ਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਕਦੀ ਹੋ ਸਕਦਾ ਮਨ ਚ ਨਿਸ਼ਰਦਕ ਪੁਣਾ ਆ ਜਾਏ, ਉਹ ਨਿਸ਼ਰਦਕ ਪੁਣਾ ਨਾ ਆਵੇ, ਧਰਮ ਨੂੰ ਸਾਧ ਸੰਗਤ ਫੇਰ ਬੰਨ ਲਾ ਕੇ ਰੱਖਦਾ ਛੇਵੇਂ ਪਾਸੇ। ਧਰਮ ਕਲਾ ਹਰ ਬੰਦ ਬਹਾਲੇ, ਮਹਾਰਾਜ ਜੀ ਨੇ ਉਹ ਧਰਮ ਵੀ ਸਾਧ ਸੰਗਤ ਰੱਖਿਆ, ਗੁਰੂ ਕੇ ਸਿੱਖਾਂ ਦੀ ਸ਼ਰਧਾ ਬਣੀ ਰਹੇ ਤੇ ਗੁਰੂ ਲੋਕ ਪ੍ਰਲੋਕ ਚ ਬਾਂਹ ਫੜਦਾ ਸਿੱਖਾਂ ਦੀ ਤੇ ਦੁਸ਼ਟਾਂ ਨੂੰ ਸਾਧ ਸੰਗਤ ਨੱਥ ਪਾ ਦੇਵੇ, ਇਹ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ। ਇਸੇ ਕਰਕੇ ਆਖਿਆ ਦਲ ਭੰਜਨ ਗੁਰ ਸੂਰਮਾ, ਧਰਮ ਕਲਾ ਹਰ ਬੰਦ ਬਹਾਲੀ। ਆਪੋ ਵਿੱਚ ਦੋਵੇਂ ਸ਼ਬਦ ਪੂਰਕ ਨੇ। ਭਾਈ ਗੁਰਦਾਸ ਜੀ ਨੇ ਆਖਿਆ ਸੂਰਮਾ ਦਲਾਂ ਵਿੱਚ ਭਾਜਣਾ ਪਾ ਦੇਣ ਵਾਲਾ, ਦੁਸ਼ਟਾਂ ਦੇ ਦਲਾਂ ਵਿੱਚ ਉਹ ਬੜਾ ਪਰਉਪਕਾਰੀ ਹੈ, ਉਹ ਸਿੱਖਾਂ ਤੇ ਇੱਥੇ ਵੀ ਕਿਰਪਾ ਕਰਦਾ, ਪ੍ਰਲੋਕ ਵਿੱਚ ਵੀ ਕਿਰਪਾ ਕਰਦਾ ਹੈ। ਤੇ ਜੇ ਕਿਸੇ ਸਿੱਖ ਦਾ ਮਨ ਡੋਲਣ ਲੱਗੇ ਤੇ ਫਿਰ ਉਹ ਸ਼ਰਧਾ ਦੇ ਨਾਲ ਸਿੱਖ ਦੇ ਮਨ ਨੂੰ ਭਰ ਵੀ ਸਕਦਾ ਹੈ, ਉਹ ਧਰਮ ਵੀ ਦਿੰਦਾ ਹੈ, ਧਰਮ ਤੋਂ ਡੋਲਣ ਨਹੀਂ ਦਿੰਦਾ। ਗੁਰੂ ਸਰਬ ਕਲਾ ਸਮਰੱਥ ਹੈ, ਧਰਮ ਕਲਾ ਹਰ ਬੰਦ ਬਹਾਲੀ। ਇਸ ਕਰਕੇ ਕਹਿੰਦੇ ਨੇ ਧਰਮ ਦੀ ਕਲਾ ਜਿਹੜੀ ਹੈ ਸਿੱਖਾਂ ਦੇ ਮਨ ਵਿੱਚ ਪੱਕੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ।
ਮਨ ਚਿੰਦਿਆ ਸਤਿਗੁਰੂ ਦੇਵਾਇਆ।
ਇਸ ਕਰਕੇ ਕਹਿੰਦੇ ਭਾਈ ਇਹ ਮਨ ਚਿੰਦੇ ਫਲ ਦੀ ਪ੍ਰਾਪਤੀ ਹੋਈ, ਐਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ।
ਭਾਈ ਅਚਿੰਤ ਏਕ ਲੈਵਲ ਆਇਆ।
ਇਸ ਕਰਕੇ ਕਹਿੰਦੇ ਹੁਣ ਸਾਰੀਆਂ ਸਿੱਖ ਸੰਗਤਾਂ ਸਮੇਤ ਮਾਤਾ ਗੰਗਾ ਜੀ ਦੇ ਅਚਿੰਤ ਹੋ ਗਈਆਂ ਹਨ ਤੇ ਇੱਕ ਪਰਮੇਸ਼ਰ ਦਾ ਹੀ ਧੰਨਵਾਦ ਕਰ ਰਹੀਆਂ ਹਨ।
ਜਿਉ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ।
ਜਿਵੇਂ ਬਾਲਕ ਨੂੰ ਆਪਣੇ ਪਿਤਾ ਉੱਤੇ ਮਾਣ ਹੁੰਦਾ, ਪੰਜਵੇਂ ਪਾਤਸ਼ਾਹ ਕਹਿੰਦੇ ਏਦਾਂ ਸਾਨੂੰ ਸਾਰਾ ਮਾਣ ਉਸ ਅਕਾਲ ਪੁਰਖ ਵਾਹਿਗੁਰੂ ਤੇ ਹੈ, ਸਾਰੀ ਕਿਰਪਾ ਉਸੇ ਨੇ ਕੀਤੀ ਹੈ।
ਬੁਲਾਇਆ ਬੋਲੇ ਗੁਰ ਕੈ ਭਾਣ।
ਅਸੀਂ ਜੋ ਕੁਝ ਕਹਿ ਰਹੇ ਹਾਂ ਗੁਰੂ ਦੇ ਭਾਣੇ ਵਿੱਚ ਕਹਿ ਰਹੇ ਹਾਂ, ਉਹਦੇ ਬੁਲਾਏ ਬੋਲਦੇ ਹੈ, ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ। ਕਹਿੰਦੇ ਸਭ ਉਸੇ ਪ੍ਰਮਾਤਮਾ ਦੀ, ਉਸ ਵਾਹਿਗੁਰੂ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ।
ਗੁੱਜੀ ਛੰਨੀ ਨਾਹੀ ਬਾਤ।
ਇਹ ਕੋਈ ਗੱਲ ਹੁਣ ਗੁੱਜੀ ਛੰਨੀ ਨਹੀਂ, ਭਈ ਇਹ ਕਿਰਪਾ ਕਿਹਨੇ ਸਾਡੇ ਤੇ ਕੀਤੀ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਵਿਆਹ ਤੋਂ ਬਹੁਤ ਸਾਲਾਂ ਬਾਅਦ ਕਿਤੇ ਜਾ ਕੇ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ। ਕਹਿੰਦੇ ਨੇ ਇਹ ਕਿਰਪਾ ਕਿਹਨੇ ਕੀਤੀ ਹੈ, ਇਹ ਕੋਈ ਗੁੱਜੀ ਛੰਨੀ ਗੱਲ ਨਹੀਂ, ਇਹ ਕਿਰਪਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੋਈ ਹੈ।
ਗੁਰੂ ਨਾਨਕ ਤੁਠਾ ਕਿੰਨੀ ਦਾਤ।
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੁੱਠੇ ਨੇ, ਪ੍ਰਸੰਨ ਹੋਏ, ਉਹਨਾਂ ਨੇ ਰਹਿਮਤ ਕੀਤੀ। ਇਹ ਦਾਤ ਜਦੋਂ ਪੁੱਤਰ ਦੀ ਦਾਤ ਕਿਸੇ ਦੇ ਘਰੇ ਸਾਧ ਸੰਗਤ ਹੋਵੇ ਤੇ ਸੁਭਾਵਿਕ ਹੈ ਫਿਰ ਸਾਰੇ ਸਕੇ ਸੰਬੰਧੀ ਜਿਹੜੇ ਪ੍ਰੇਮ ਕਰਨ ਵਾਲੇ ਆ, ਸਾਰਾ ਕੁਟੰਬ ਕਬੀਲਾ, ਉਹਦੇ ਮਾਤਾ ਪਿਤਾ ਖੁਸ਼ ਹੁੰਦੇ ਆ। ਇਹ ਸੁਭਾਵਿਕ ਗੱਲ ਹੈ ਭਾਈ, ਜਦੋਂ ਪੁੱਤਰ ਪੈਦਾ ਹੁੰਦਾ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ। ਕਹਿੰਦੇ ਨੇ ਇਹ ਵੀ ਇੱਕ ਦਾਤ ਹੈ, ਪਰ ਦਿੱਤੀ ਗੁਰੂ ਨੇ, ਇਸ ਕਰਕੇ ਅਸੀਂ ਉਸ ਗੁਰੂ ਸਾਹਿਬ ਦਾ ਹੀ ਧੰਨਵਾਦ ਕਰਦੇ ਹਾਂ।
ਆਸਾ ਮਹੱਲਾ ਪੰਜਵਾਂ ਗੁਰਪੂਰੇ ਰੱਖਿਆ ਦੇ ਹਾਥ।
ਕਹਿੰਦੇ ਪੂਰੇ ਗੁਰੂ ਨੇ ਕਿਰਪਾ ਕਰਕੇ ਰੱਖਿਆ ਕੀਤੀ ਹੈ ਜੀ।
ਪ੍ਰਗਟ ਹੋਇਆ ਜਨ ਕਾ ਪ੍ਰਤਾਪ।
ਕਹਿੰਦੇ ਨੇ ਇਹ ਸੇਵਕਾਂ ਦਾ ਪ੍ਰਤਾਪ ਤਾਂ ਹੀ ਪ੍ਰਗਟ ਹੁੰਦਾ ਜਦੋਂ ਪੂਰਾ ਗੁਰੂ ਪ੍ਰਸੰਨ ਹੋ ਕੇ ਕਿਰਪਾ ਦਾ ਹੱਥ ਸਿਰ ਉੱਤੇ ਰੱਖ ਦੇਵੇ ਤਾਂ।
ਗੁਰ ਗੁਰ ਜਪੀ ਗੁਰੂ ਗੁਰ ਧਿਆਏ।
ਕਰਕੇ ਕਹਿੰਦੇ ਅਸੀਂ ਤੇ ਗੁਰੂ ਗੁਰੂ ਹੀ ਜਪਦੇ ਹਾਂ, ਗੁਰੂ ਗੁਰੂ ਹੀ ਧਿਆਉਂਦੇ ਹਾਂ ਹਰ ਵੇਲੇ।
ਜੀ ਕੀ ਅਰਦਾਸ ਗੁਰੂ ਪਹਿ ਪਾਏ।
ਸਾਡੇ ਮਨ ਦੀ ਜੋ ਵੀ ਅਰਦਾਸ ਹੋਵੇ ਅਸੀਂ ਗੁਰੂ ਅੱਗੇ ਕਰਦੇ ਹਾਂ ਤੇ ਉੱਥੋਂ ਹੀ ਸਾਡੀ ਪੂਰੀ ਹੁੰਦੀ ਹੈ। ਇਹ ਸਾਧ ਸੰਗਤ ਸ਼ਰਧਾ ਭਾਵਨਾ ਵਾਲੇ ਬਚਨ ਨੇ, ਪ੍ਰੇਮ ਪੂਰਕ ਬੇਨਤੀ ਰੂਪਕ ਸ਼ਬਦ ਇਹਨਾਂ ਨੂੰ ਆਖੀਦਾ ਹੈ। ਭਾਈ ਕਿਸੇ ਨੂੰ ਕੋਈ ਮਹਾਰਾਜ ਦਾਤ ਦੇਣ ਤੇ ਗੁਰੂ ਦਾ ਸ਼ੁਕਰਾਨਾ ਕਰੇ ਨੇ, ਤੇ ਆਮ ਤੌਰ ਤੇ ਸਾਧ ਸੰਗਤ ਕਿਸੇ ਦੇ ਘਰੇ ਪੁੱਤਰ ਪੈਦਾ ਹੋਵੇ ਤੇ ਫਿਰ ਸ਼ਰਾਬ ਕਬਾਬ ਢੋਲ ਢਮੱਕੇ ਪਤਾ ਨੀ ਕੀ ਕੁਝ ਫਿਰ ਦੁਨੀਆਂ ਕਰਦੀ ਹੈ, ਪਰ ਦੇਣ ਵਾਲੇ ਦਾ ਸਾਧ ਸੰਗਤ ਧੰਨਵਾਦ ਕੋਈ ਵਿਰਲਾ ਵਿਰਲਾ ਹੀ ਕਰਦਾ ਹੈ। ਮਹਾਰਾਜ ਕਹਿੰਦੇ ਨੇ ਜਦੋਂ ਇਹ ਪੁੱਤਰ ਹੋਵੇ ਖੁਸ਼ੀ ਹੋਣੀ ਸੁਭਾਵਿਕ ਹੈ, ਪਰ ਜਿਸ ਨੇ ਖੁਸ਼ੀ ਦਿੱਤੀ ਉਸੇ ਅੱਗੇ ਸਿਰ ਨਵਾਉਣਾ ਚਾਹੀਦਾ ਹੈ ਜੀ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ।
ਸਰਨ ਪਰੇ ਸੱਚੇ ਗੁਰਦੇਵਾ।
ਕਹਿੰਦੇ ਜਦੋਂ ਕੋਈ ਸੱਚੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤਾਂ
ਪੂਰਨ ਹੋਈ ਸੇਵਕ ਸੇਵਾ।
ਕਹਿੰਦੇ ਨੇ ਜਿਹੜੀ ਸੇਵਾ ਕੀਤੀ ਉਹਨੇ ਸੇਵਕ ਭਾਵ ਮਨ ਵਿੱਚ ਆਣ ਕਰਕੇ ਫਿਰ ਉਹ ਸੇਵਾ ਥਾਂ ਪੈ ਜਾਂਦੀ, ਪੂਰੀ ਹੁੰਦੀ ਹੈ।
ਜੀਵ ਪਿੰਡ ਜੋਵਨ ਰਾਖਾ ਪ੍ਰਾਣ।
ਕਹਿੰਦੇ ਨੇ ਜਿਹੜੇ ਸਰੀਰ ਦੀ, ਪ੍ਰਾਣਾ ਦੀ, ਜਵਾਨੀ ਦੀ, ਸੋ ਪਿੰਡ ਦੀ, ਪਿੰਡ ਕਹਿੰਦੇ ਨੇ ਸਰੀਰ ਨੂੰ, ਮਨ ਦੀ, ਤਨ ਦੀ ਰੱਖਿਆ ਕਰਨ ਵਾਲਾ ਹੈ ਅਕਾਲ ਪੁਰਖ।
ਕਹੋ ਨਾਨਕ ਗੁਰ ਕਹੋ ਕੁਰਬਾਨ।
ਉਸ ਪਰਮੇਸ਼ਰ ਦੇ ਨਾਲ ਮਿਲਾਉਣ ਵਾਸਤੇ ਜੋ ਗੁਰੂ ਸਾਹਿਬ ਸਮਰੱਥ ਹਨ, ਅਸੀਂ ਐਸੇ ਗੁਰੂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਆਸਾ ਕਰ ਅੱਠਵਾਂ ਕਾਫੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹੁਣ ਆਸਾ ਰਾਗ ਦਾ ਸਾਧ ਸੰਗਤ ਅਗਲਾ ਸ਼ਬਦ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਿਆ ਸੁਰਤਾਲ ਦੇ ਅੱਠਵੇਂ ਘਰ ਵਿੱਚ, ਤੇ ਇਹਦਾ ਸਿਰਲੇਖ ਰੱਖਿਆ ਕਾਫੀ। ਕਾਫੀ ਸਾਧ ਸੰਗਤ ਇੱਕ ਪੰਜਾਬੀ ਦੀ ਕਾਵਿ ਕਲਾ ਦੇ ਛੰਦ ਦਾ ਹੀ ਨਾਂ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਉਹ ਕਾਫੀ ਉਚਾਰਦੇ ਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਅਦਵੈਤ ਸਰੂਪ ਸਰਬਦਾ ਜੋ ਪ੍ਰਕਾਸ਼ਕ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ,
ਮੈਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਬੈ ਖਰੀਦਿਆ ਹੋਇਆ ਬੰਦਾ। ਬੰਦਾ ਕਹਿੰਦੇ ਨੇ ਉਵੇਂ ਸਾਧ ਸੰਗਤ ਬੰਦਗੀ ਕਰਨ ਵਾਲੇ ਨੂੰ, ਤੇ ਬੰਦਾ ਕਹਿੰਦੇ ਨੇ ਉਵੇਂ ਗੁਲਾਮ ਨੂੰ। ਮਹਾਰਾਜ ਮੈਂ ਤੁਹਾਡੇ ਦਰ ਤੇ ਵਿਕਿਆ ਹੋਇਆ ਤੁਹਾਡਾ ਬੰਦਾ ਤੁਹਾਡਾ ਸੇਵਕ ਹਾਂ।
ਜੀਉ ਪਿੰਡ ਸਭ ਤੇ ਸਦਾ ਸਭ ਕੁਛ ਹੈ ਤੇਰਾ।
ਮਹਾਰਾਜ ਸਰੀਰ ਪ੍ਰਾਣ ਸਵਾਸ ਜਿੰਦ ਧਨ ਪਦਾਰਥ ਘਰ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ।
ਮਾਣ ਮਾਣੇ ਤੂੰ ਧਣੀ ਤੇਰਾ ਪ੍ਰਭਾਸਾ,
ਤੂੰ ਨਮਾਣਿਆਂ ਦਾ ਮਾਣ ਹੈ, ਤੂੰ ਸਾਰਿਆਂ ਦਾ ਮਾਲਕ ਹੈ, ਸਾਨੂੰ ਤੇਰਾ ਹੀ ਪ੍ਰਭਾਸਾ ਤੇਰੀ ਹੀ ਆਸ ਹੈ।
ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਜਾ।
ਕਹਿੰਦੇ ਨੇ ਜਿਹੜਾ ਉਸ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਤੱਕੀ ਫਿਰਦਾ ਨਾ, ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਆਸ ਮਨ ਵਿੱਚ ਲਾਈ ਫਿਰਦਾ, ਕਹਿੰਦੇ ਉਹ ਕੱਚਾ ਜੇ ਕੱਚਾ ਜਿਹੜਾ ਹੁੰਦਾ ਸਾਧ ਸੰਗਤ ਮਨ ਕਰਕੇ ਜਿਹੜਾ ਕੱਚਾ ਨਾ ਉਹ ਕਿਸੇ ਬੰਨੇ ਨਹੀਂ ਲੱਗ ਸਕਦਾ। ਉਹ ਕਦੀ ਉੱਥੇ ਚਲੇ ਗਿਆ, ਕਦੀ ਦੂਜੇ ਥਾਂ ਤੇ ਚਲੇ ਗਿਆ, ਕਦੀ ਤੀਜੇ ਥਾਂ ਮੱਥਾ ਟੇਕ ਦਿੱਤਾ, ਕਦੀ ਚੌਥੇ ਥਾਂ ਤੇ ਪਹੁੰਚ ਗਿਆ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਸਾਧ ਸੰਗਤ ਤੋਂ ਨੱਕ ਰਗੜਦਾ ਫਿਰਦਾ। ਜਿਹੜਾ ਮਨ ਦਾ ਕੱਚਾ ਉਹ ਕਦੀ ਗੁਰੂ ਦਰ ਤੇ ਯਕੀਨ ਕਰ ਹੀ ਨਹੀਂ ਸਕਦਾ। ਤੇ ਕਹਿੰਦੇ ਨੇ ਜਿਹਨੂੰ ਕਿਸੇ ਹੋਰ ਦੀ ਆਸ ਹੈ ਨਾ, ਆਪਣੇ ਗੁਰੂ ਨੂੰ ਛੱਡ ਕੇ ਜਿਹੜਾ ਹੋਰ ਕਿਤੇ ਜਾ ਸਕਦਾ, ਜਿਹਨੂੰ ਹੋਰ ਕਿਸੇ ਦੀ ਆਸ ਹੈ ਸਾਧ ਸੰਗਤ, ਉਹ ਕਹਿੰਦੇ ਨੇ ਕੱਚਾ। ਤੇ ਕੱਚਾ ਕਦੀ ਕਿਸੇ ਬੰਨੇ ਨਹੀਂ ਲੱਗ ਸਕਦਾ। ਕੱਚੇ ਨੇ ਹੱਦ ਵਿਚਕਾਰ, ਹੁਣ ਕੱਚਾ ਘੜਾ ਹੋਵੇ ਤੇ ਪਾਣੀ ਦੇ ਵਿੱਚ ਹੀ ਸਾਧ ਸੰਗਤ ਖੁਰ ਜਾਵੇਗਾ, ਕਿਨਾਰੇ ਨਾ ਜਾ ਸਕਦਾ, ਨਾ ਉਹਦਾ ਜਿਹੜਾ ਆਸਰਾ ਲਵੇਗਾ ਉਹ ਉੱਥੇ ਪਹੁੰਚ ਸਕਦਾ ਹੈ। ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕੱਚਾ। ਕੱਚੇ ਮਨ ਵਾਲਾ ਜਿਹੜਾ ਸਾਧ ਸੰਗਤ ਬੰਦਾ ਉਹ ਆਪਣੀ ਵਡਿਆਈ ਵਿੱਚ ਵੀ ਫਸ ਜਾਵੇਗਾ। ਕੱਚੇ ਮਨ ਵਾਲਾ ਪਹਿਲੀ ਗੱਲ ਤੇ ਗੁਰੂ ਤੇ ਯਕੀਨ ਨਹੀਂ ਕਰਦਾ, ਫਿਰ ਜੇ ਉਹਨੂੰ ਕੋਈ ਜੇ ਥੋੜਾ ਬਹੁਤਾ ਉਹ ਕਰ ਵੀ ਲਵੇ ਨਾ, ਥੋੜਾ ਬਹੁਤਾ ਗੁਰੂ ਦੇ ਦਰ ਦਾ ਆਸਰਾ ਲੈ ਲਵੇ, ਤੇ ਫਿਰ ਸਾਧ ਸੰਗਤ ਉੱਥੋਂ ਵਡਿਆਈ ਭਾਲਦਾ। ਵਡਿਆਈ ਨਾ ਮਿਲੇ ਫਿਰ ਗੁੱਸਾ ਕਰਦਾ, ਜੇ ਕੋਈ ਵਡਿਆਈ ਕਰੇ ਤੇ ਸਾਧ ਸੰਗਤ ਜੀ ਫਿਰ ਉਹਨੂੰ ਚੰਗਾ ਚੰਗਾ ਲੱਗਦਾ, ਭਾਈ ਮੇਰੀ ਵਡਿਆਈ ਹੋ ਰਹੀ। ਭਾਵੇਂ ਗੁਰੂ, ਹਾਲਾਂਕਿ ਗੁਰੂ ਘਰ ਨਹੀਂ ਵਡਿਆਈ ਹੋਣੀ, ਗੁਰੂ ਘਰ ਤੇ ਸਿਰਫ ਗੁਰੂ ਸਾਹਿਬ ਦੀ ਵਡਿਆਈ ਸੋਭਦੀ ਆ। ਇੱਥੇ ਤੇ ਸਾਰੇ ਸਿੱਖ ਇੱਕ ਬਰਾਬਰ ਹੀ ਨੇ ਤੇ ਸਾਰੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਸੇਵਕ ਸੰਗਤ ਰੂਪ ਹੀ ਆ। ਇੱਥੋਂ ਸਾਧ ਸੰਗਤ ਕੀ ਵਡਿਆਈ, ਇੱਥੇ ਤੇ ਸਾਰਿਆਂ ਦਾ ਫਰਜ਼ ਬਣਦਾ ਉਹਦੀ ਵਡਿਆਈ ਆਪ ਕਰੀਏ। ਜਿਵੇਂ ਭਾਈ ਵੀਰ ਸਿੰਘ ਜੀ ਨੇ ਸਾਧ ਸੰਗਤ ਇੱਕ ਲਿਖੀ ਗਾਥਾ, ਉਹ ਕਹਿੰਦੇ ਨੇ ਗੁਰੂ ਘਰ ਦੇ ਬਹੁਤ ਪ੍ਰੇਮੀ ਸਨ ਸਾਧ ਸੰਗਤ ਭਾਈ ਬੁੱਧੂ ਜੀ, ਤੇ ਉਹ ਇੰਨਾ ਜ਼ਿਆਦਾ ਗੁਰੂ ਘਰ ਦੀ ਸੇਵਾ ਕਰਨ ਵਾਲੇ ਸਨ ਭਾਈ, ਉਹਨਾਂ ਨੂੰ ਸਾਰਿਆਂ ਨੇ ਸਤਿਕਾਰ ਨਾਲ ਬੁੱਧੂ ਸਾਹਿਬ ਆਖਣਾ। ਕਿਸੇ ਨੇ ਗੱਲ ਕਰਨੀ ਆਖਣਾ ਵੀ ਬਾਬਾ ਬੁੱਧੂ ਸਾਹਿਬ ਨੂੰ ਪੁੱਛੋ, ਕੋਈ ਸੇਵਾ ਕੋਈ ਗੱਲ ਹੋਣੀ ਆਖਣਾ ਬਾਬਾ ਬੁੱਧੂ ਸਾਹਿਬ ਨੂੰ ਪੁੱਛੋ। ਇਹ ਸਾਧ ਸੰਗਤ ਗੱਲ ਚੱਲਦੀ ਚੱਲਦੀ ਮਹਾਰਾਜੇ ਰਣਜੀਤ ਸਿੰਘ ਤੱਕ ਪਹੁੰਚ ਗਈ। ਜਦੋਂ ਉਹਨੇ ਵਡਿਆਈ ਸੁਣੀ ਵੀ ਬਾਬਾ ਬੁੱਧੂ ਸਾਹਿਬ ਕਹਿੰਦੇ ਨੇ ਵੀ ਬਹੁਤ ਹੀ ਗੁਰੂ ਘਰ ਦੇ ਪ੍ਰੇਮੀ ਸਿੱਖ ਹੈ। ਹੁਣ ਮਹਾਰਾਜਾ ਸਾਧ ਸੰਗਤ ਰਣਜੀਤ ਸਿੰਘ ਚੰਗੇ ਹਿਰਦੇ ਵਾਲਾ ਸੀ, ਉਹ ਕਹਿੰਦੇ ਇੱਕ ਵਾਰੀ ਮਿਲਣ ਵਾਸਤੇ ਆ ਗਿਆ। ਜਦੋਂ ਆਇਆ ਪਤਾ ਕੀਤਾ ਵੀ ਉਹ ਕਿੱਥੇ ਮਿਲਣਗੇ, ਦੱਸਿਆ ਸਾਧ ਸੰਗਤ ਸੇਵਕਾਂ ਨੇ, ਉਹਨਾਂ ਦੇ ਕੋਲੇ ਚਲੇ ਗਿਆ ਤੇ ਜਾਂਦਿਆਂ ਨੂੰ ਦੇਵਨੇਤ ਨਾਲ ਬਾਬਾ ਬੁੱਧੂ ਜੀ ਉੱਥੇ ਮਿਲ ਪਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਆਖਿਆ ਜੀ ਮੈਂ ਬੁੱਧੂ ਸਾਹਿਬ ਨੂੰ ਮਿਲਣਾ, ਪਛਾਣ ਜੂ ਨਹੀਂ ਸੀ। ਉਹ ਕਹਿੰਦੇ ਅੱਛਾ ਤੁਸੀਂ ਬੁੱਧੂ ਸਾਹਿਬ ਨੂੰ ਮਿਲਣਾ, ਆਓ ਫਿਰ ਸਾਡੇ ਨਾਲ। ਨਾਲ ਲੈ ਕੇ ਸਾਧ ਸੰਗਤ ਤੋਂ ਚਲੇ ਗਏ ਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ ਨਾ ਗੁਰੂ ਗ੍ਰੰਥ ਸਾਹਿਬ ਦਾ, ਉੱਥੇ ਲਿਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਆਉਂਦੇ ਪਏ ਕਿਹਨੂੰ ਮਿਲਣਾ ਸੀ, ਉਹ ਕਹਿੰਦੇ ਜੀ ਬੁੱਧੂ ਸਾਹਿਬ ਨੂੰ ਮਿਲਣ ਵਾਸਤੇ ਆਇਆ ਸਾਂ। ਉਹ ਕਹਿੰਦੇ ਵੀ ਮਹਾਰਾਜੇ ਸਾਹਿਬ ਤੇ ਹੈਗੇ ਆ, ਪ੍ਰਕਾਸ਼ ਹੋਇਆ ਉਹਨਾਂ ਦਾ, ਉਹਨਾਂ ਨੂੰ ਮੱਥਾ ਟੇਕ ਲਾ, ਤੇ ਬੁੱਧੂ ਮੈਂ ਆ, ਮੈਨੂੰ ਬੁੱਧੂ ਨੂੰ ਮਿਲਣਾ ਤੇ ਮੈਂ ਹੀ, ਸਾਹਿਬ ਨੂੰ ਮਿਲਣਾ ਤੇ ਸਾਹਿਬ ਆ ਪ੍ਰਕਾਸ਼ਮਾਨ ਹੈ ਗੁਰੂ ਗ੍ਰੰਥ ਸਾਹਿਬ ਜੀ, ਤੂੰ ਕਿਹਨੂੰ ਮਿਲਣਾ ਹੁਣ ਦੱਸ। ਤੇ ਮਹਾਰਾਜੇ ਨੂੰ ਸਾਧ ਸੰਗਤ ਪਤਾ ਲੱਗ ਗਿਆ ਭਾਈ ਇਹ ਬੁੱਧੂ ਆਪਣੇ ਨਾਲ ਸਾਹਿਬ ਨਹੀਂ ਲੱਗਣ ਦੇਣਾ ਚਾਹੁੰਦਾ, ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਸਮਝਦਾ। ਇੰਨਾ ਜ਼ਿਆਦਾ ਮਹਾਰਾਜ ਦਾ ਅਦਬ ਸਤਿਕਾਰ ਸਾਧ ਸੰਗਤ ਉਹਨਾਂ ਦੇ, ਇਹ ਭਾਈ ਵੀਰ ਸਿੰਘ ਜੀ ਨੇ ਸਾਧ ਸੰਗਤ ਬਚਨ ਲਿਖੇ ਆ, ਉਹ ਕਹਿੰਦੇ ਨੇ ਇੰਨੇ ਵੀ ਪ੍ਰੇਮੀ ਗੁਰੂ ਕਰਦੇ ਹੈ ਭਾਈ, ਮਹਾਰਾਜੇ ਵਰਗਾ ਆਮ ਬੰਦਾ ਸਾਧ ਸੰਗਤ ਇਸੇ ਗੱਲ 'ਚ ਆਫਰਿਆ ਫਿਰਦਾ ਹੁੰਦਾ ਮੇਰੀ ਤਕੜੇ ਬੰਦੇ ਨਾਲ ਗੱਲ ਚੱਲਦੀ ਹੈ। ਉਸ ਵੇਲੇ ਦਾ ਸਮੇਂ ਦਾ ਰਾਜਾ ਮਿਲਣ ਵਾਸਤੇ ਆਇਆ ਤੇ ਸਿੱਧਾ ਉਹਨੂੰ ਮਿਲਣ ਵਾਸਤੇ ਆਇਆ ਤੇ ਸਾਧ ਸੰਗਤ ਫਿਰ ਤਾਂ ਬੰਦੇ ਨੂੰ ਬੰਦਾ ਹੀ ਨਾ ਜਾਣਦਾ ਅਸਲ ਵਿੱਚ ਭਾਈ ਬੁੱਧੂ। ਪਰ ਉਹਨੇ ਇਹ ਨਹੀਂ ਕੀਤਾ, ਹੰਕਾਰ ਨਹੀਂ ਕੀਤਾ ਵੀ ਰਾਜਾ ਮੈਨੂੰ ਸਪੈਸ਼ਲ ਮਿਲਣ ਵਾਸਤੇ ਆਇਆ, ਫਿਰ ਵੀ ਇਹੋ ਆਖਿਆ ਭਾਈ ਸਾਹਿਬ ਤੇ ਆ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬੁੱਧੂ ਮੈਂ ਆ, ਦੱਸ ਕਿਹਨੂੰ ਮਿਲਣਾ ਦੋਵਾਂ ਵਿੱਚੋਂ, ਜਾਂ ਤੇ ਕੱਲਾ ਬੁੱਧੂ ਕਹਿ ਤੇ ਮੈਨੂੰ ਮਿਲ, ਮੈਂ ਬੁੱਧੂ ਹੀ ਆ ਵਿਚਾਰਾ, ਤੇ ਜੇ ਸਾਹਿਬ ਨੂੰ ਮਿਲਣਾ ਤੇ ਆ ਵੇਖ ਤੈਨੂੰ ਪਤਾ ਨਹੀਂ ਲੱਗਦਾ ਮਹਾਰਾਜ ਦਾ ਪ੍ਰਕਾਸ਼ ਹੋਇਆ, ਮੇਰੇ ਨਾਂ ਨਾਲ ਸਾਹਿਬ ਲਾਉਣ ਦਾ ਕੋਈ ਅਰਥ ਨਹੀਂ, ਸਾਹਿਬ ਗੁਰੂ ਗ੍ਰੰਥ ਸਾਹਿਬ ਹੀ ਨੇ। ਏਦਾਂ ਦਾ ਜਦੋਂ ਸੇਵਕ ਭਾਵ ਬਣ ਜਾਵੇ, ਪਰ ਜੇ ਜਿਹਨਾਂ ਦੇ ਮਨ ਸਾਧ ਸੰਗਤ ਪੱਕੇ ਹੁੰਦੇ ਇਹ ਉਹਨਾਂ ਦੀ ਅਵਸਥਾ ਹੈ। ਹਜ਼ੂਰ ਕਹਿੰਦੇ ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ। ਉਹ ਤੇ ਕੱਚਾ ਹੁੰਦਾ ਜਿਹੜਾ ਹੋਰ ਵੀ ਕਿਤੇ ਦਾ ਆਸਰਾ ਤੱਕੀ ਫਿਰਦਾ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਨੂੰ ਛੱਡ ਕੇ ਕਿਤੇ ਵੀ ਹੋਰ ਸਾਧ ਸੰਗਤ ਜਾ ਸਕਦਾ ਮਹਾਰਾਜ ਵਰਗਾ ਦਰ ਸਮਝ ਕੇ, ਉਹ ਬਿਲਕੁਲ ਕੱਚਾ। ਤੇ ਕੱਚੇ ਨੂੰ ਕੋਈ ਪ੍ਰਾਪਤੀ ਨਹੀਂ, ਕੱਚੇ ਨੇ ਡੁੱਬਣਾ ਹੀ ਹੁੰਦਾ ਅੱਧ ਵਿਚਕਾਰ। ਇਸੇ ਤਰਦਾ ਵੀ ਸਾਧ ਸੰਗਤ ਉਹ ਆ ਜਿਹੜਾ ਪੱਕੀ ਸ਼ਰਧਾ ਵਾਲਾ, ਜਿਹਦਾ ਦ੍ਰਿੜ ਵਿਸ਼ਵਾਸ, ਜਿਹੜਾ ਅਟਲ ਭਰੋਸੇ ਵਾਲਾ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਰੇ ਕੋਈ ਗੱਲ ਨਹੀਂ ਹੈ, ਜਿਵੇਂ ਦਾ ਕੋਈ ਯਕੀਨ ਕਰ ਲਵੇਗਾ ਉਸੇ ਤਰ੍ਹਾਂ ਦੀ ਪ੍ਰਾਪਤੀ। ਨਹੀਂ ਤੇ ਕਹਿੰਦੇ ਨੇ ਭਾਈ ਐਸਾ ਕੱਚਾ ਬੰਦਾ ਹੈ, ਕੱਚੇ ਬੰਦੇ ਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ।
ਰਹਾਉ
ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ।
ਕਹਿੰਦੇ ਉਸ ਪ੍ਰਮਾਤਮਾ ਦਾ ਹੁਕਮ ਜਿਹੜਾ ਪਾਰਾਵਾਰ ਤੋਂ ਪਰੇ, ਉਹਦੇ ਹੁਕਮ ਦੀ, ਉਹਦੀ ਮਰਿਆਦਾ ਦੀ, ਉਹਦੀ ਗਤੀ ਦੀ, ਸਾਧ ਸੰਗਤ ਜੇ ਕੋਈ ਅੰਤ ਲਈ ਹੱਦ ਜਾਣਨੀ ਚਾਹੇ ਕੋਈ ਨਹੀਂ ਜਾਣ ਸਕਦਾ। ਕਹਿੰਦੇ ਉਹਦੇ ਹੁਕਮ ਦਾ ਕੋਈ ਅੰਤ ਨਹੀਂ ਹੁੰਦਾ ਹੈ ਪਰਮਾਤਮਾ ਦੇ।
ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ।
ਹਾਂ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋਵੇ, ਜਿਸ ਗੁਰ ਪੂਰਾ ਭੇਟ ਸੀ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਹੁੰਦਾ, ਸੋ ਚੱਲੇ ਰਜਾਏ, ਉਹ ਪਰਮਾਤਮਾ ਦੇ ਹੁਕਮ ਚ ਚੱਲਦੇ ਆ, ਪਰਮਾਤਮਾ ਦੀ ਰਜਾ ਚ ਚੱਲਦੇ ਆ, ਪਰਮਾਤਮਾ ਦੇ ਹੁਕਮ ਦੇ ਵਿਰੁੱਧ ਲੜਦੇ ਨਹੀਂ ਸਾਧ ਸੰਗਤ ਪਰਮਾਤਮਾ ਨਾਲ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ।
ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈ ਹੈ।
ਕਹਿੰਦੇ ਨੇ ਜਿਹੜੀਆਂ ਬੁੱਧੀ ਦੀਆਂ ਚਤੁਰਾਈਆਂ, ਮਨ ਦੀਆਂ ਸਿਆਣਪਾਂ, ਇਹ ਕਿਤੇ ਕੰਮ ਨਹੀਂ ਆਉਂਦੀਆਂ। ਇਹ ਸਾਧ ਸੰਗਤ ਬੰਦੇ ਨੂੰ ਖਰਾਬ ਤਾਂ ਕਰ ਸਕਦੀਆਂ, ਸਵਾਰ ਕੁਝ ਨਹੀਂ ਸਕਦੀਆਂ ਹਨ।
ਟੁੱਟਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਹੈ।
ਮਹਾਰਾਜ ਖੁਸ਼ ਹੋ ਕੇ ਜੋ ਦੇ ਦੇਣ, ਉਸੇ ਵਿੱਚ ਹੀ ਸੁਖ ਹੁੰਦਾ। ਚਤੁਰਾਈਆਂ ਨਾਲ, ਚਲਾਕੀਆਂ ਨਾਲ ਨੀ ਬੰਦਾ ਸੁਖ ਲੈ ਸਕਦਾ। ਚਤੁਰਾਈਆਂ ਚਲਾਕੀਆਂ ਕਈ ਵਾਰੀ ਸਗੋਂ ਵਿਗਾੜ ਦਿੰਦੀਆਂ। ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਕਿਸੇ ਚੋਣ ਕੋ ਨਾਲ ਜਾਂਦੀ ਹੈ, ਕਦੀ ਵੀ ਨਹੀਂ। ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਕਹਿੰਦੇ ਕਿਸੇ ਥਾਂ ਤੇ ਵੀ ਇਹ ਕੰਮ ਨਹੀਂ ਆਉਂਦੀਆਂ। ਤੁੱਠਾ ਸਾਹਿਬ ਜੋ ਗੁਰੂ ਸਾਹਿਬ ਕਿਰਪਾ ਕਰਕੇ ਦੇਣ, ਉਹਦੇ ਵਿੱਚ ਹੀ ਸਾਧ ਸੰਗਤ ਸੁਖ ਹੈ। ਹਾਂ, ਮੰਗ ਸਕਦੇ ਹਾਂ ਆਪਾਂ ਗੁਰੂ ਤੋਂ ਸਰਧਾ ਨਾਲ, ਪ੍ਰੇਮ ਨਾਲ, ਝੋਲੀ ਤਾਂ ਅੱਡ ਹੀ ਸਕਦੇ ਨਾ ਆਪਣੇ ਗੁਰੂ ਅੱਗੇ, ਪਰ ਸਿਆਣਪਾਂ ਤੇ ਚਤੁਰਾਈਆਂ ਨਹੀਂ ਲੜਾ ਸਕਦੇ ਮਹਾਰਾਜ ਦੇ ਨਾਲ। ਚਤੁਰਾਈਆਂ ਕਈ ਵਾਰੀ ਮਹਿੰਗੀਆਂ, ਇੱਕ ਵਾਰੀ ਕਹਿੰਦੇ ਨੇ ਸਾਧ ਸੰਗਤ ਇੱਕ ਬਾਣੀਆਂ ਸੀ ਬੜਾ ਚਲਾਕ, ਹਰ ਵੇਲੇ ਸਿਆਣਪਾਂ ਨਾਲ ਉਹਨੇ ਇਹੀ ਸੋਚਦੇ ਰਹਿਣਾ ਵੀ ਇਹ ਮਾਇਆ ਚ ਵਾਧਾ ਕਿਵੇਂ ਹੋਵੇ। ਕਹਿੰਦੇ ਨੇ ਸਾਧ ਸੰਗਤ ਇੱਕ ਵਾਰੀ ਇੱਕ ਪੰਡਿਤ ਕਿਸੇ ਮੰਦਿਰ ਚ ਨਾ ਕਥਾ ਕਰਿਆ ਕਰੇ, ਉਹਨੇ ਕਥਾ ਆਰੰਭ ਕਰ ਲਈ ਪਰ ਸੁਣਨ ਕਿਸੇ ਨੇ ਨਾ ਆਉਣਾ। ਪਰ ਪੰਡਿਤ ਯਕੀਨ ਵਾਲਾ ਸੀ ਵਿਚਾਰਾ, ਉਹਨੇ ਆਖਣਾ ਚਲੋ ਕੋਈ ਨਹੀਂ ਵੀ ਸੁਣਨ ਆਉਂਦਾ, ਮੈਂ ਤਾਂ ਸੁਣਦਾ ਹੀ ਆ ਨਾ ਫਿਰ, ਤੇ ਚਲੋ ਇੱਥੇ ਮੰਦਿਰ ਚ ਮੈਂ ਕਥਾ ਬੰਦ ਨਹੀਂ ਕਰਨੀ। ਉਹਦੀ ਘਰ ਵਾਲੀ ਨੇ ਕਿੰਨੀ ਵਾਰੀ ਆਖਿਆ ਵੀ ਜਦੋਂ ਸੁਣਦਾ ਹੀ ਕੋਈ ਨੀ ਫਿਰ ਕੀ ਕਥਾ ਕਰਨ ਦਾ ਫਾਇਦਾ, ਤੁਸੀਂ ਨਾ ਜਾਇਆ ਕਰੋ। ਕਹਿੰਦਾ ਚੱਲ ਕੋਈ ਨਹੀਂ ਕੋਈ ਸੁਣਦਾ ਤਾਂ ਕੀ ਹੋਇਆ, ਮੈਂ ਕਥਾ ਨੀ ਬੰਦ ਕਰਨੀ। ਉਹ ਕਰੀ ਗਿਆ ਸਾਧ ਸੰਗਤ ਕਥਾ ਕਰੀ ਗਿਆ, ਇਉਂ ਉਹਨੂੰ ਕਈ ਮਹੀਨੇ ਲੰਘ ਗਏ ਕਥਾ ਕਰਦੇ ਨੂੰ। ਤੇ ਇੱਕ ਦਿਨ ਸਾਧ ਸੰਗਤ ਕਹਿੰਦੇ ਨੇ ਕਿਤੇ ਉਹ ਬਾਣੀ ਆ ਉਸੇ ਮੰਦਿਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਆ ਗਿਆ। ਜਦੋਂ ਇਸ਼ਨਾਨ ਕਰਨ ਵਾਸਤੇ ਆਇਆ ਤੇ ਹੁਣ ਸਾਧ ਸੰਗਤ ਜੇ ਕੋਈ ਪਰਮਾਤਮਾ ਦੇ ਗੁਣ ਗਾਵੇ ਤੇ ਪਰਮਾਤਮਾ ਨੇ ਉਹਦਾ ਭਲਾ ਵੀ ਤਾਂ ਕਰਨਾ ਹੀ ਆ ਨਾ। ਕਹਿੰਦੇ ਨੇ ਜਦੋਂ ਉੱਥੇ ਰਾਮ ਚੰਦਰ ਜੀ ਦੀ ਤੇ ਹਨੂਮਾਨ ਦੀ ਮੂਰਤੀ ਸੀ ਮੰਦਿਰ ਵਿੱਚ, ਜਦੋਂ ਉਹ ਬਾਣੀਆਂ ਸਾਧ ਸੰਗਤ ਇਸ਼ਨਾਨ ਕਰਕੇ ਕੱਪੜੇ ਕਹਿੰਦੇ ਪਾਉਣ ਡਿਆ ਸੀ ਤੇ ਉਦੋਂ ਰਾਮ ਚੰਦਰ ਜੀ ਦੀ ਮੂਰਤੀ ਵਿੱਚ ਉਧਰੋਂ ਉਹਨੇ ਕਥਾ ਦੀ ਸਮਾਪਤੀ ਕੀਤੀ, ਉਧਰੋਂ ਬਾਣੀਆਂ ਨੇ ਕੱਪੜੇ ਪਾ ਲਏ, ਉਧਰੋਂ ਰਾਮ ਚੰਦਰ ਜੀ ਦੀ ਮੂਰਤੀ ਚੋਂ ਆਵਾਜ਼ ਆਈ, ਉਹਨਾਂ ਨੇ ਆਖਿਆ ਭਾਈ ਹਨੂਮਾਨ ਇਹ ਬੜਾ ਪ੍ਰੇਮੀ ਪੰਡਿਤ ਹੈ, ਇਹਨੂੰ ਕਈ ਮਹੀਨੇ ਹੋਏ ਕਥਾ ਕਰਦੇ ਨੂੰ ਤੇ ਕਦੀ ਕੋਈ ਸੁਣ ਨਹੀਂ ਆਇਆ, ਕਦੀ ਕਿਸੇ ਨੇ ਇਹਦਾ ਸਤਿਕਾਰ ਨਹੀਂ ਕੀਤਾ, ਕਦੀ ਕੋਈ ਇਹਨੂੰ ਮਾਇਆ ਨਹੀਂ ਮਿਲੀ, ਭਾਈ ਇਹਦੇ ਲਈ ਕੋਈ ਮਾਇਆ ਦਾ ਪ੍ਰਬੰਧ ਕਰਨਾ ਚਾਹੀਦਾ, ਇਹਨੂੰ ਵੀ ਮਾਇਆ ਚਾਹੀਦੀ ਹੈ ਵਿਚਾਰੇ ਨੂੰ। ਤੇ ਹਨੂਮਾਨ ਨੇ ਆਖਿਆ ਜੀ ਠੀਕ ਹੈ ਫਿਰ, ਕਿੰਨੀ ਕੁ ਮਾਇਆ ਦਾ ਪ੍ਰਬੰਧ ਕਰ ਦਈਏ। ਉਹ ਕਹਿੰਦੇ ਵੀ ਇਹਨੂੰ ਕਿੰਨੇ ਮਹੀਨੇ ਹੋਏ, ਘੱਟੋ ਘੱਟ 1000 ਰੁਪਈਏ ਦਾ ਤਾਂ ਪ੍ਰਬੰਧ ਕਰਕੇ ਦੇ ਇਹਦੇ ਵਾਸਤੇ। ਕਹਿੰਦਾ ਭਾਈ ਕਰ ਦੇਣਾ ਜੀ, ਕੋਈ ਗੱਲ ਹੀ ਨਹੀਂ, ਮਾਇਆ ਦਾ ਪ੍ਰਬੰਧ ਕਰ ਦਿੰਦੇ ਆ। ਇਹ ਗੱਲ ਸਾਧ ਸੰਗਤ ਕਹਿੰਦੇ ਨੇ ਉਹ ਬਾਣੀਆਂ ਨੇ ਸੁਣ ਲਈ। ਜਦੋਂ ਬਾਣੀਆਂ ਨੇ ਸੁਣ ਲਈ, ਉਹਨੇ ਮਨ ਚ ਸੋਚਿਆ ਵੀ ਇਹਦਾ ਅਰਥ ਇਹ ਹੈ ਭਾਈ ਹੁਣ ਕਥਾ ਦਾ ਭੋਗ ਪੈਣ ਵਾਲਾ ਤੇ ਭੋਗ ਉੱਤੇ ਸੰਗਤ ਬਹੁਤ ਆਵੇਗੀ, ਕਿਉਂਕਿ ਹੁਣ ਹਨੂਮਾਨ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਤੇ ਇਹਦਾ ਮਤਲਬ ਹੁਣ ਸੰਗਤ ਆਉਣੀ ਹੈ, ਕਿਉਂਕਿ ਸਾਰਾ ਸਮਾਂ ਤੇ ਕੋਈ ਕਥਾ ਸੁਣਨ ਆਇਆ ਨਹੀਂ ਤੇ ਭੋਗ ਤੇ ਸੰਗਤ ਆਵੇਗੀ। ਤਾਂ ਹੀ ਉਹ ਕਹਿੰਦਾ ਨਾ ਵੀ 1000 ਰੁਪਈਏ ਦਾ ਮੈਂ ਪ੍ਰਬੰਧ ਕਰ ਦਿੰਦਾ ਵੀ ਕਿੰਨੀ ਸੰਗਤ ਆਵੇਗੀ ਜਿਹੜੀ ਮੱਥਾ ਟੇਕੇਗੀ ਤੇ ਫਿਰ 1000 ਰੁਪਈਆ ਹੋਵੇਗਾ। ਉਹਨੇ ਸਾਧ ਸੰਗਤ ਜੀ ਚਲਾਕੀ ਕੀਤੀ ਹੁਣ ਸਿਆਣਪ, ਭਾਈ ਮੈਂ ਇਹਦੇ ਨਾਲ ਠੇਕਾ ਹੀ ਕਰ ਲੈਣਾ ਪੰਡਿਤ ਨਾਲ। ਉਹ ਜਦੋਂ ਪੰਡਿਤ ਕਥਾ ਕਰਕੇ ਬਾਹਰ ਨਿਕਲਿਆ ਤੇ ਕਹਿੰਦਾ ਪੰਡਿਤ ਜੀ ਅੱਜ ਤੱਕ ਵੇਖੋ ਕੋਈ ਆਇਆ ਨਹੀਂ ਤੁਹਾਡੀ ਕਥਾ ਸੁਣਨ ਵਾਸਤੇ, ਤੇ ਜੇ ਮੈਂ ਤੁਹਾਨੂੰ ਉੱਕਾ ਪੁੱਕਾ 500 ਰੁਪਈਆ ਦੇ ਦਾਂ ਤੇ ਤੁਸੀਂ ਮੇਰੇ ਨਾਲ ਗੱਲ ਮੁਕਾ ਲਓ ਵੀ ਭੋਗ ਉੱਤੇ ਜਿੰਨੀ ਮਾਇਆ ਹੋਵੇ ਉਹ ਸਾਰੀ ਮੇਰੀ। ਜੇ ਉਹਨੂੰ ਪਤਾ ਸੀ ਵੀ ਭੋਗ ਤੇ 1000 ਦਾ ਬਚਨ ਹੋਇਆ, ਉਹ ਪੰਡਿਤ ਨੇ ਮਨ ਚ ਸੋਚਿਆ ਵੀ ਅਜੇ ਤੱਕ ਕਿਸੇ ਨੇ ਰੁਪਈਆ ਨੀ ਦਿੱਤਾ, ਇਹ 500 ਦੇਣ ਡਿਆ, ਚਲੋ 500 ਮਾੜਾ ਆਪਾਂ ਨੂੰ। ਉਹ ਕਹਿੰਦਾ ਠੀਕ ਹੈ ਮੈਨੂੰ ਮਨਜ਼ੂਰ ਹੈ ਭਾਈ, ਭੋਗ ਵਾਲੇ ਸਾਰੇ ਤੂੰ ਲੈ ਜੀ ਤੇ 500 ਮੈਨੂੰ ਦੇ ਦਿਓ। ਉਹਨੇ 500 ਉਸੇ ਵੇਲੇ ਸਾਧ ਸੰਗਤ ਬਾਣੀ ਨੇ ਲਿਆ ਕੇ ਘਰੋਂ ਪੰਡਿਤ ਨੂੰ ਦਿੱਤਾ ਤੇ ਜਿੱਦਣ ਭੋਗ ਦਾ ਦੇਣ ਆਇਆ ਸਾਧ ਸੰਗਤ, ਉਹ ਭੋਗ ਪਿਆ, ਪੰਡਿਤ ਨੇ ਕਥਾ ਦਾ ਭੋਗ ਪਾਇਆ, ਇੱਕ ਵੀ ਬੰਦਾ ਸੁਣਨ ਆਇਆ, ਕਿਉਂਕਿ ਜਿਹੜਾ ਪਹਿਲਾਂ ਨੀ ਆਇਆ ਉਹਨੇ ਸੁਣਨ ਕਿੱਥੋਂ ਆਉਣਾ ਸੀ, ਕੋਈ ਨੀ ਆਇਆ ਸੁਣਨ ਵਾਸਤੇ। ਤੇ ਸਾਧ ਸੰਗਤ ਜਦੋਂ ਬਾਣੀਆਂ ਵਿਚਾਰਾ ਬੈਠਾ ਕੱਲਾ ਹੀ, ਵੇਖੇ ਆਲਾ ਦੁਆਲਾ ਵੀ 500 ਵੀ ਗਿਆ, ਮੈਂ ਚਲਾਕੀ ਕੀਤੀ, ਆਇਆ ਕੋਈ ਵੀ ਨੀ ਭੋਗ ਤੇ, ਹੁਣ ਉਹਨੂੰ ਗੁੱਸਾ ਸਾਧ ਸੰਗਤ ਹਨੂੰਮਾਨ ਤੇ ਆਵੇ ਵੀ ਇਹਨੇ ਝੂਠ ਬੋਲਿਆ, ਮੈਨੂੰ ਸੁਣਾ ਕੇ ਕਹਿੰਦਾ ਸੀ 1000 ਦਾ ਪ੍ਰਬੰਧ ਕਰ ਦੂੰਗਾ, ਭਈ ਇਹਨੇ ਮੈਨੂੰ ਫਸਾ ਤਾ, 500 ਵੀ ਗਿਆ। ਜਦੋਂ ਪੰਡਿਤ ਕਥਾ ਕਰਕੇ ਸਾਧ ਸੰਗਤ ਚਲਿਆ ਗਿਆ ਤੇ ਬਾਣੀ ਨੇ ਗੁੱਸੇ ਜਾਣ ਕੇ ਤੇ ਹਨੂੰਮਾਨ ਦੀ ਮੂਰਤੀ ਦੇ ਲੱਤ ਮਾਰੀ ਵੀ ਤੂੰ ਝੂਠ ਬੋਲਦਾ, ਉਦਣ 500 ਤੇ 1000 ਸੁਣਾਉਣਾ ਮੈਨੂੰ। ਜਦੋਂ ਕਹਿੰਦੇ ਉਹਨੇ ਲੱਤ ਮਾਰੀ ਤੇ ਅੱਗਿਓਂ ਸਾਧ ਸੰਗਤ ਹਨੂੰਮਾਨ ਨੇ ਕਹਿੰਦੇ ਲੱਤ ਫੜ ਲਈ ਉਹਦੀ ਬਾਣੀਏ ਦੀ, ਲੱਤ ਫੜ ਲਈ, ਬੜਾ ਜ਼ੋਰ ਲਾਵੇ ਲੱਤ ਛੁੱਟੇ ਹੀ ਨਾ, ਬੜਾ ਤੜਫਿਆ ਵੀ ਲੱਤ ਛੁੱਟ ਜਾਊ, ਲੱਤ ਕਿੱਥੋਂ ਛੁੱਟੇ। ਅਚਾਨਕ ਕਹਿੰਦੇ ਰਾਮ ਚੰਦਰ ਜੀ ਦੀ ਮੂਰਤੀ ਚੋਂ ਆਵਾਜ਼ ਆਈ, ਹਨੂੰਮਾਨ ਉਹ ਕਥਾ ਦਾ ਭੋਗ ਪੈ ਗਿਆ ਅੱਜ, ਤੇ ਉਹ 1000 ਰੁਪਈਏ ਦਾ ਤੈਨੂੰ ਆਖਿਆ ਸੀ, ਕੀਤਾ ਪ੍ਰਬੰਧ? ਕਹਿੰਦਾ ਜੀ ਹਾਂ ਬਿਲਕੁਲ ਕੀਤਾ। ਕਹਿੰਦੇ ਕਿੱਦਾਂ ਦਿੱਤਾ ਜੀ ਉਹਨੂੰ 1000? ਕਹਿੰਦਾ ਜੀ 500 ਤੇ ਪਹਿਲਾਂ ਦਵਾ ਦਿੱਤਾ ਸੀ ਤੇ 500 ਦੀ ਸਾਮੀ ਮੈਂ ਫੜੀ ਆ, ਇਹ 500 ਹੋਰ ਦਊ ਤੇ ਇਹਨੂੰ ਛੱਡਣਾ, ਨਹੀਂ ਤੇ ਮੈਂ ਛੱਡਣਾ ਨਹੀਂ। ਉਹ ਚਲਾਕੀ ਸਾਧ ਸੰਗਤ ਉਹਦਾ ਹੀ 1000 ਦਵਾ ਗਈ, ਸਗੋਂ ਠੇਕੇ ਕਰਦਾ ਜਿਹੜਾ, ਭਈ ਮੈਂ ਬਹੁਤੇ ਲੈ ਲਾਂਗਾ। ਸੋ ਸਾਧ ਸੰਗਤ ਅਵਤਾਰਾਂ ਨਾਲ, ਸਤਿਕਾਰਯੋਗ ਹਸਤੀਆਂ ਨਾਲ, ਗੁਰੂ ਨਾਲ, ਪਰਮੇਸ਼ਰ ਨਾਲ ਚਲਾਕੀਆਂ ਨਹੀਂ ਚੱਲਦੀਆਂ, ਉੱਥੇ ਚਲਾਕੀ ਨਹੀਂ ਚੱਲਦੀ, ਸਿਰਫ ਸ਼ਰਧਾ ਕੰਮ ਕਰਦੀ ਹੈ। ਇੱਕੋ ਇੱਕ ਦਵਾਈ ਹੈ ਜਿਹੜੀ ਸਾਧ ਸੰਗਤ ਸਾਰੇ ਦੁੱਖਾਂ ਨੂੰ ਕੱਟਦੀ, ਉਹ ਹੈ ਸ਼ਰਧਾ। ਹਜ਼ੂਰ ਕਹਿੰਦੇ ਨੇ ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ, ਇਹ ਚਤਰਾਈਆਂ ਸਿਆਣਪਾਂ ਦੁਨੀਆਂ ਚ ਤੇ ਕੰਮ ਸਾਧ ਸੰਗਤ ਕਰ ਸਕਦੀਆਂ, ਗੁਰੂ ਦੇ ਅੱਗੇ ਨੀ ਕਿਤੇ ਕੰਮ ਕਰਨਗੀਆਂ, ਇਹਨਾਂ ਲੋਕ ਵਿਚ ਨਾ ਪਰਲੋਕ ਵਿਚ। ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ, ਕਹਿੰਦੇ ਨੇ ਜੋ ਮਹਾਰਾਜ ਪ੍ਰਸੰਨ ਹੋ ਕੇ ਦੇ ਦੇਣ ਉਸੇ ਵਿਚ ਸਾਰਾ ਸੁਖ ਹੁੰਦਾ ਹੈ ਜੀ।
ਜੇ ਲੱਖ ਕਰਮ ਕਮਾਈ ਹੈ ਕਿਛ ਪਵੇ ਨਾ ਬੰਦਾ,
ਸਾਧ ਸੰਗਤ ਲੱਖਾਂ ਕਰਮ ਜੇ ਕੋਈ ਕਮਾ ਲੈਂਦਾ ਨਾ, ਕਰ ਲੈਂਦਾ, ਜੇ ਲੱਖ ਕਰਮ ਕਮਾਈ ਹੈ ਕਿਛ ਪਵੇ ਨਾ ਬੰਦਾ, ਕਹਿੰਦੇ ਨੇ ਫਿਰ ਉਹ ਲੱਖਾਂ ਕਰਮ ਸਿਆਣਪਾਂ ਦੇ ਚਤਰਾਈਆਂ ਦੇ ਕਰ ਲਵੇ ਤੇ ਕੀ ਫਿਰ ਸਾਧ ਸੰਗਤ ਉਹ ਆਪਣੀ ਮਰਜ਼ੀ ਨਾਲ ਧਨ ਨੂੰ ਮਾਇਆ ਨੂੰ ਬੰਨ ਪਾ ਲਵੇਗਾ? ਕਦੀ ਨੀ ਬੰਨ ਕੇ ਰੱਖ ਸਕਦਾ ਹੈ।
ਜਨ ਨਾਨਕ ਕੀਤਾ ਨਾ ਉਤਾਰ ਹੋਰ ਛੋਟਿਆ ਧੰਦਾ,
ਇਸ ਕਰਕੇ ਕਹਿੰਦੇ ਭਾਈ ਅਸੀਂ ਬਾਕੀ ਇਹ ਚਤਰਾਈਆਂ ਵਾਲੇ ਜਿਹੜੇ ਧੰਦੇ ਸਨ ਨਾ ਬੁੱਧੀ ਵਿਚ ਉਪਜਦੇ ਰਹਿੰਦੇ, ਇਹ ਛਾਲ ਕਰਨੇ ਫਰੇਬ ਕਰਨੇ ਅਸੀਂ ਛੱਡ ਦਿੱਤੇ ਨੇ। ਜਨ ਨਾਨਕ ਕੀਤਾ ਨਾਮ ਧਾਰ, ਅਸੀਂ ਤੇ ਹੁਣ ਧਾਰਨ ਦਾ ਆਸਰਾ, ਕਹਿੰਦੇ ਅਸੀਂ ਤੇ ਹੁਣ ਸਿਰਫ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਲਿਆ, ਇਹ ਬੁੱਧੀ ਦੀਆਂ ਚਤਰਾਈਆਂ ਜਿਹੜੀਆਂ ਗੁਰੂ ਨਾਲ ਕਰਦੇ ਸਾਂ ਉਹ ਅਸੀਂ ਸਾਰੀਆਂ ਛੱਡ ਦਿੱਤੀਆਂ ਹਨ ਜੀ।
ਆਸਾ ਮਹੱਲਾ ਪੰਜਵਾਂ ਸਰਬ ਸੁਖਾ ਮੈਂ ਪਾਲਿਆ ਹਰ ਜੀਵਨ ਨਾ ਕੋਈ,
ਕਹਿੰਦੇ ਨੇ ਸਾਰੇ ਥਾਵਾਂ ਤੇ ਮੈਂ ਸੁਖ ਲੱਭ ਕੇ ਵੇਖ ਲਿਆ ਪਰ ਪਰਮਾਤਮਾ ਦੇ ਦਰ ਤੋਂ ਜਿਹੜਾ ਸੁਖ ਮਿਲਦਾ ਇਹਦੇ ਵਰਗਾ ਹੋਰ ਕਿਤੇ ਵੀ ਸੁਖ ਨਹੀਂ ਹੈ।
ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ,
ਗੁਰੂ ਦੀ ਖੁਸ਼ੀ ਨਾਲ ਸਾਧ ਸੰਗਤ ਤੇ ਸੁਖ ਅਸਲ ਵਿਚ ਮਿਲਦਾ ਹੈ ਕਿਉਂਕਿ ਉਹ ਸੱਚ ਸਰੂਪ ਹੈ, ਪਰਮਾਤਮਾ ਦਾ ਰੂਪ ਹੈ। ਇਸ ਕਰਕੇ ਕਹਿੰਦੇ ਅਸੀਂ ਸਾਰੇ ਥਾਂ ਵੇਖੇ ਆ ਫਿਰ ਕੇ ਸੁਖ ਵਾਸਤੇ ਪਰ ਕਿਤਿਓ ਸਾਧ ਸੰਗਤ ਤੇ ਸੁਖ ਮਿਲਿਆ ਨਹੀਂ। ਕਹਿੰਦੇ ਨੇ ਸੋ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਮਹਾਰਾਜ ਦੇ ਬਚਨ ਹੈ। ਸਾਰਾ ਸੰਸਾਰ ਪਹਿਲਾਂ ਵੇਖ ਲਿਆ ਭਈ ਕਿਤਿਓ ਸੁਖ ਮਿਲ ਸਕਦਾ, ਕਹਿੰਦੇ ਕਿਤਿਓ ਨੀ, ਨਾਮ ਤੋਂ ਬਿਨਾਂ ਸੁਖ ਕਿਤਿਓ ਨੀ ਮਿਲਦਾ। ਹਾਂ ਸੁਖ ਮਿਲਦਾ ਜ਼ਰੂਰ ਹੈ, ਜੇ ਕਿਸੇ ਦੇ ਪੁੱਤਰ ਨਹੀਂ ਪੁੱਤਰ ਹੋਇਆ ਤੇ ਸੁਖ ਹੀ ਹੈ, ਜੇ ਕਿਸੇ ਦੇ ਤੰਦਰੁਸਤੀ ਨਹੀਂ ਤੰਦਰੁਸਤੀ ਮਿਲ ਗਈ ਸੁਖ ਹੀ ਹੈ, ਜੇ ਕਿਸੇ ਨੂੰ ਮਾਣ ਵਡਿਆਈ ਨਹੀਂ ਮਿਲਦੀ ਮਾਣ ਵਡਿਆਈ ਮਿਲ ਗਈ ਤੇ ਸੁਖ ਹੀ ਹੈ, ਜੇ ਕਿਸੇ ਕੋਲੇ ਧਨ ਨਹੀਂ ਹੈ ਧਨ ਮਿਲਿਆ ਤੇ ਸੁਖ ਹੀ ਹੈ, ਪਰ ਸਦਾ ਦਾ ਨਹੀਂ, ਇਹ ਸਦਾ ਦਾ ਸੁਖ ਨਹੀਂ ਹੁੰਦਾ। ਸਦਾ ਸਾਧ ਸੰਗਤ ਇਹ ਸੁਖ ਰਹਿਣੇ ਨਹੀਂ ਹੁੰਦੇ, ਇਹ ਜਿਨ੍ਹਾਂ ਨੂੰ ਸੁਖ ਬੰਦਾ ਸਮਝਦਾ ਨਾ ਇਹਨਾਂ ਸੁਖਾਂ ਵਿੱਚ ਹੀ ਕਈ ਵਾਰੀ ਦੁੱਖ ਹੁੰਦਾ, ਕਈਆਂ ਕਾਰਨਾਂ ਕਰਕੇ, ਮਾਇਆ ਦੇ ਮਿਲਣ ਕਰਕੇ ਜਿੰਨੀ ਬੰਦੇ ਨੂੰ ਖੁਸ਼ੀ ਹੁੰਦੀ ਮਾਇਆ ਦੇ ਜਾਣ ਕਰਕੇ ਉਹ ਤੋਂ 1000 ਗੁਣਾ ਵੱਧ ਦੁੱਖ ਹੁੰਦਾ ਫਿਰ, ਕਿਉਂਕਿ ਇਹਦੇ ਸੁਖ ਦੇ ਨਾਲ ਹੀ ਦੁੱਖ ਹੈ। ਜੇ ਪੁੱਤਰ ਆਇਆ ਪਰਮਾਤਮਾ ਨੇ ਦੇ ਦਿੱਤਾ ਅਤਿਅੰਤ ਖੁਸ਼ੀ ਹੈ, ਰੱਬ ਨਾ ਕਰੇ ਕੋਈ ਵਿਘਨ ਬਣ ਜਾਵੇ ਤੇ ਕਈ ਗੁਣਾ ਵੱਧ ਫਿਰ ਦੁੱਖ। ਇਸ ਕਰਕੇ ਕਹਿੰਦੇ ਨੇ ਇਹ ਸਦੀਵੀ ਹੈ ਜ਼ਰੂਰ ਸੁੱਖ ਇਹਨਾਂ ਵਿੱਚ, ਇਹ ਨਹੀਂ ਗੱਲ ਵੀ ਸੁੱਖ ਨਹੀਂ ਹੈ, ਸੁੱਖ ਪਰ ਸਦਾ ਦੇ ਨਹੀਂ। ਜੇ ਕੋਈ ਆਖੇ ਸਦਾ ਹੀ ਸੁੱਖ ਹੈ, ਜੇ ਕੋਈ ਸਾਧ ਸੰਗਤ ਅਰਦਾਸਾਂ ਕਰ ਕਰਕੇ ਕਰਕੇ ਮਹਾਰਾਜ ਦੇ ਦਰ ਤੇ ਨੱਕ ਰਗੜ ਰਗੜ ਕੇ ਪੁੱਤਰ ਮੰਗੇ ਤੇ ਪੁੱਤਰ ਵੱਡੇ ਹੋ ਕੇ ਸਾਧ ਸੰਗਤ ਮੁੜ ਕੇ ਪਿਤਾ ਨੂੰ ਹੀ ਅੱਗੇ ਲਾਈ ਫਿਰਨ, ਕੋਈ ਚਪੇੜਾ ਮਾਰੇ ਪਿਤਾ ਦੇ, ਕੋਈ ਦਾੜੀ ਫੜ ਲਏ ਉਹਦੇ, ਆਖੇ ਹੀ ਨਾ ਲੱਗਣ, ਸਤਿਕਾਰ ਹੀ ਨਾ ਕਰਨ, ਤੇ ਜਿੰਨੀ ਦੇਰ ਸਾਧ ਸੰਗਤ ਛੋਟੇ ਸੀ ਉਨੀ ਦੇਰ ਤੇ ਮਿਲਿਆ ਸੁੱਖ, ਤੇ ਮੁੜ ਕੇ ਫਿਰ ਜਿਹੜਾ ਦੁੱਖ ਮਿਲਿਆ ਉਹ ਵੀ ਪੁੱਤਰ ਕਰਕੇ ਹੀ ਮਿਲਿਆ। ਅਸਲ ਵਿੱਚ ਸਦਾ ਹੀ ਮਨ ਮੁੜ ਕੇ ਦੁਖੀ ਰਹਿਣਾ, ਭਾਈ ਇਹਨਾਂ ਨੂੰ ਮੈਂ ਮੰਗਦਾ ਰਿਹਾ ਮਹਾਰਾਜ ਤੋਂ, ਇਹਨਾਂ ਦੀ ਪਾਲਣਾ ਕੀਤੀ, ਇੰਨਾ ਪਿਆਰ ਕੀਤਾ, ਬੁਰਕੀਆਂ ਦੇ ਕੇ ਪਾਲੇ, ਅੱਜ ਮੇਰੀ ਦਾੜੀ ਨੂੰ ਪੈਂਦੇ ਆ, ਉਹ ਸੁੱਖ ਹੀ ਦੁੱਖ ਬਣ ਗਿਆ। ਇਸ ਕਰਕੇ ਕਹਿੰਦੇ ਨੇ ਸੁੱਖ ਜਿਹੜਾ ਅਸਲ ਵਿੱਚ ਹੈ ਸਾਧ ਸੰਗਤ ਉਹ ਪਰਮਾਤਮਾ ਦੇ ਨਾਲ ਹੈ, ਸੁੱਖ ਜ਼ਰੂਰ ਹੈ ਵੀ ਦੁਨਿਆਵੀ ਚੀਜ਼ਾਂ 'ਚ ਵੀ, ਪਰ ਜੇ ਮਹਾਰਾਜ ਦੀ ਨਜ਼ਰ ਸਵੱਲੀ ਹੋਵੇ ਤਾਂ ਵੀ ਇਹ ਵੀ ਸਾਰੀਆਂ ਵਸਤੂਆਂ ਤਾਂ ਹੀ ਸੁੱਖ ਵਾਲੀਆਂ ਬਣਦੀਆਂ ਜੇ ਮਹਾਰਾਜ ਦੀ ਕਿਰਪਾ ਹੋਵੇ ਤੇ। ਇਸ ਕਰਕੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਨਾਮ ਤੋਂ ਬਿਨਾਂ ਸੁੱਖ ਨਹੀਂ। ਸਾਰਾ ਸੰਸਾਰ ਅਸੀਂ ਵੇਖਿਆ ਤੇ ਉਹੀ ਬਚਨ ਨੇ ਇੱਥੇ। ਸੋ ਕਹਿੰਦੇ ਨੇ ਮੈਂ ਸਰਬ ਸੁੱਖਾਂ ਮੈਂ ਭਾਲਿਆ ਹਰ ਜੇਵੜ ਨਾ ਕੋਈ। ਕਹਿੰਦੇ ਸਭ ਥਾਵਾਂ ਤੋਂ ਅਸੀਂ ਸੁੱਖ ਲੱਭ ਕੇ ਵੇਖ ਲਏ ਪਰ ਪਰਮਾਤਮਾ ਦੇ ਨਾਮ ਵਰਗਾ ਸੁੱਖ ਹੋਰ ਕਿਤਿਓਂ ਨਹੀਂ ਮਿਲਿਆ। ਗੁਰ ਤੁੱਠੇ ਤੇ ਪਾਈ ਹੈ ਸੱਚ ਸਾਹਿਬ ਸੋਈ, ਕਿਉਂਕਿ ਉਹ ਸੱਚ ਸਰੂਪ ਪਰਮਾਤਮਾ ਦਾ ਰੂਪ ਹੈ ਗੁਰੂ। ਜਦੋਂ ਗੁਰੂ ਖੁਸ਼ ਹੋ ਜਾਂਦਾ ਫਿਰ ਸਾਧ ਸੰਗਤ ਸੁੱਖ ਹੀ ਸੁੱਖ ਨੇ ਸਿੱਖ ਵਾਸਤੇ।
ਬਲਿਹਾਰੀ ਗੁਰ ਆਪਣੇ ਸਦ ਸਦ ਗੁਰਬਾਨਾ,
ਅਸੀਂ ਆਪਣੇ ਗੁਰੂ ਤੋਂ ਕਹਿੰਦੇ ਬਲਹਾਰ ਜਾਂਦੇ ਤੇ ਸਦਾ ਹੀ ਜਾਂਦੇ ਆ, ਇੱਕ ਵਾਰੀ ਨਹੀਂ ਸਦਾ ਹੀ ਉਸ ਗੁਰੂ ਤੋਂ ਅਸੀਂ ਬਲਹਾਰ ਜਾਂਦੇ ਆ, ਕੁਰਬਾਨ ਜਾਣ ਵਾਸਤੇ ਤਿਆਰ ਹਾਂ। ਬਲਹਾਰੀ ਗੁਰ ਆਪਣੇ ਦਿਹਾੜੀ ਸਾਦ ਵਾਰ, ਸਾਦ ਵਾਰ ਦਾ ਹੁੰਦਾ ਸੌ ਵਾਰ, ਇੱਕ ਇੱਕ ਦਿਨ ਵਿੱਚ ਸੌ ਸੌ ਵਾਰ ਅਸੀਂ ਆਪਣੇ ਗੁਰੂ ਤੋਂ ਕੁਰਬਾਨ ਜਾਂਦੇ ਆ। ਜਿਹੜਾ ਇੰਨਾ ਪਿਆਰ ਕਰਨ ਵਾਲਾ ਇੰਨਾ ਸਮਰੱਥ ਗੁਰੂ ਹੈ। ਸਾਧ ਸੰਗਤ ਬੰਦੇ ਨੂੰ ਮਨੁੱਖਾ ਜਨਮ ਤੇ ਫੇਰ ਮਿਲ ਸਕਦਾ ਹੈ ਪਰ ਇਹ ਚੇਤੇ ਰੱਖਣਾ ਜ਼ਰੂਰੀ ਨੇ ਵੀ ਗੁਰੂ ਗ੍ਰੰਥ ਸਾਹਿਬ ਵੀ ਫੇਰ ਮਿਲ ਪੈਣ। ਕਿਸੇ ਹੋਰ ਧਰਮ 'ਚ ਜਨਮ ਹੋ ਸਕਦਾ, ਕਿਸੇ ਐਸੇ ਥਾਂ ਤੇ ਜਨਮ ਹੋ ਸਕਦਾ, ਸਾਰੀ ਉਮਰ ਹੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਨੂੰ ਹੀ ਨਾ ਮਿਲਣ। ਇਹ ਤੇ ਗੁਰੂ ਸਾਹਿਬ ਦੀ ਕਿਰਪਾ ਵੀ ਕੋਈ ਸਿੱਖਾਂ ਦੇ ਘਰੇ ਜੰਮੇ ਤੇ ਪੂਰੇ ਗੁਰੂ ਦੀ ਸਾਧ ਸੰਗਤ ਨਾਲ ਪ੍ਰਾਪਤੀ ਦੀ ਹੈ। ਸਭ ਧਰਮ ਸਤਿਕਾਰਯੋਗ ਹੈ, ਸਭ ਧਰਮਾਂ ਦੇ ਰਹਿਬਰ ਸਤਿਕਾਰਯੋਗ ਹੈ, ਸਭ ਧਰਮਾਂ ਦੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ ਪਰ ਜਿਹੜੀ ਕਿਰਪਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮਹਾਰਾਜ ਨੇ ਕਰ ਦਿੱਤੀ ਇਹ ਜ਼ਰੂਰੀ ਨਹੀਂ ਸਭ ਥਾਵਾਂ ਤੇ ਮੁੜ ਕੇ ਮਿਲ ਹੀ ਜਾਏ। ਬੰਦੇ ਨੂੰ ਮਨੁੱਖਾ ਸਰੀਰ ਮਿਲ ਸਕਦਾ, ਬੰਦੇ ਨੂੰ ਤੰਦਰੁਸਤੀ ਮਿਲ ਸਕਦੀ ਹੈ, ਦੁਨੀਆਂ 'ਚ ਮਾਣ ਵਡਿਆਈ ਮਿਲ ਸਕਦੀ ਹੈ, ਬੰਦੇ ਨੂੰ ਧਨ ਵੀ ਮਿਲ ਸਕਦਾ ਪਰ ਸਾਧ ਸੰਗਤ ਆਪਣੇ ਬਾਕੀ ਜਨਮ ਸਵਾਰਨ ਵਾਸਤੇ ਜਾਂ ਇਸ ਜਨਮ ਨੂੰ ਸਫਲਾ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਵੀ ਮਿਲ ਹੀ ਪੈਣ ਇਹ ਕੋਈ ਜ਼ਰੂਰੀ ਨਹੀਂ ਹੈ। ਇਸ ਕਰਕੇ ਹੁਣ ਮਹਾਰਾਜ ਜੀ ਦੀ ਸ਼ਰਨ ਮਿਲੀ ਹੈ ਤੇ ਸਭ ਤੋਂ ਵੱਡਾ ਸੁੱਖ ਜਾਣਨਾ ਚਾਹੀਦਾ ਹੈ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਸਾਡੇ ਭਲੇ ਲਈ ਬਾਣੀ ਉਚਾਰੀ ਹੈ ਤੇ ਜੋ ਸੁੱਖ ਬਾਣੀ ਵਿੱਚ ਹੈ ਉਹ ਹੋਰ ਕਿਤੇ ਨਹੀਂ ਜੀ।
ਬਲਿਹਾਰੀ ਗੁਰ ਆਪਣੇ ਸਤ ਸਤ ਗੁਰਬਾਨਾ, ਨਾਮ ਨਾ ਵਿਸਰੋ ਅੱਖੀਂ ਚ ਸਾਹਿਬ ਕੀ ਜੈ ਦਾਨਾ।
ਇਸ ਕਰਕੇ ਕਹਿੰਦੇ ਅਸੀਂ ਐਸੇ ਪੂਰੇ ਗੁਰੂ ਤੋਂ ਬਲਹਾਰ ਜਾਂਦੇ ਹਾਂ। ਮਹਾਰਾਜ ਅੱਗੇ ਅਰਦਾਸ ਕਰਦੇ ਮਹਾਰਾਜ ਇੱਕ ਖਿਣ ਮਾਤਰ ਦਾ ਸਮਾਂ ਵੀ ਤੁਹਾਡੀ ਯਾਦ ਭੁੱਲੇ ਨਾ, ਸਾਨੂੰ ਸਦਾ ਨਾਮ ਚੇਤੇ ਰਹੇ। ਇਹੋ ਕੀਜਾ ਦਾਨਾ, ਇਹ ਦਾਨ ਮਹਾਰਾਜ ਕਿਰਪਾ ਕਰਕੇ ਸਾਨੂੰ ਦਿਓ ਵੀ ਤੁਸੀਂ ਚੇਤੇ ਰਹੋ। ਹੁਣ ਮਹਾਰਾਜ ਸਾਧ ਸੰਗਤ ਆਪਾਂ ਨੂੰ ਚੇਤੇ ਰਹਿੰਦੇ ਨਹੀਂ। ਵੱਡਾ ਦੁੱਖ ਇਸੇ ਗੱਲ ਦਾ ਵੀ ਆਪਾਂ ਜਦੋਂ ਹੀ ਗੁਰਦੁਆਰੇ ਤੋਂ ਬਾਹਰ ਨਿਕਲਣਾ ਹੋਰ ਤੇ ਕਈ ਕੁਝ ਚੇਤੇ ਆਵੇਗਾ ਪਰ ਗੁਰੂ ਸਾਹਿਬ ਨਾ ਚੇਤੇ ਆਉਣਗੇ। ਪਰ ਜਿਨ੍ਹਾਂ ਦੇ ਵੱਡੇ ਭਾਗ ਉਹਨਾਂ ਨੂੰ ਗੁਰੂ ਚੇਤੇ ਰਹੇ, ਸਮਝ ਲਓ ਉਹਨਾਂ ਨੇ ਆਪਣੇ ਜੀਵਨ ਦੀ ਬਾਜ਼ੀ ਜਿੱਤ ਲਈ। ਚੇਤੇ ਰੱਖਣ ਤੇ ਸਾਧ ਸੰਗਤ ਵੇਖੋ ਕੋਈ ਆਪਣਾ ਖਰਚਾ ਨਹੀਂ ਆਉਂਦਾ, ਕੋਈ ਆਪਾਂ ਨੂੰ ਖੇਚਲ ਨਹੀਂ ਪੈਂਦੀ। ਸਿਰਫ ਚੇਤੇ ਹੀ ਰੱਖਣਾ ਨਾ ਵੀ ਗੁਰੂ ਸਾਹਿਬ ਸਭ ਤੋਂ ਵੱਡੇ ਆ, ਮੇਰੇ ਨਾਲ ਹੀ ਆ, ਸਦਾ ਹੀ ਮੇਰੇ ਕੋਲ ਆ, ਗੁਰੂ ਸਾਹਿਬ ਕਿਤੇ ਗਏ ਨਹੀਂ, ਪਰਮਾਤਮਾ ਅੰਗ ਸੰਗ ਹੀ ਆ, ਇਹ ਗੱਲ ਚੇਤੇ ਰੱਖਣੀ ਆ ਪਰ ਨਹੀਂ ਰਹਿੰਦੀ, ਭਾਗਾਂ ਤੋਂ ਬਿਨਾਂ ਰਹਿੰਦੀ ਨਹੀਂ। ਸਭ ਕੁਝ ਆਪਾਂ ਨੂੰ ਹੋਰ ਸਾਰਾ ਕੁਝ ਚੇਤੇ ਚਿੰਤਾ ਸਤਾਈ ਜਾਵੇਗੀ, ਇਹ ਗੱਲ ਨਾ ਚੇਤੇ ਰਹੇਗੀ ਵੀ ਰੱਬ ਮੇਰੇ ਨਾਲ ਹੀ ਆ, ਗੁਰੂ ਤੇ ਸਦਾ ਹੀ ਅੰਗ ਸੰਗ ਹੈ। ਮਹਾਰਾਜ ਕਿਹੜਾ ਕਿਤੇ ਗਏ ਆ, ਸਭ ਥਾਵਾਂ ਤੇ ਮਹਾਰਾਜ ਦਾ ਪਹਿਰਾ, ਉਹਨਾਂ ਦੀ ਸ਼ਕਤੀ ਹੈ, ਸਭ ਤੋਂ ਵੱਡੇ ਆ, ਸਮਰੱਥ ਨੇ, ਉਹਨਾਂ ਦਾ ਬਣਾਇਆ ਸੰਸਾਰ ਹੈ, ਤਿੰਨਾਂ ਲੋਕਾਂ ਦੇ ਮਾਲਕ, ਇਹ ਗੱਲਾਂ ਚੇਤੇ ਰਹਿੰਦੀਆਂ ਨੇ। ਕਹਿੰਦੇ ਇਸ ਕਰਕੇ ਅਸੀਂ ਦਾਨ ਹੀ ਉਹ ਮੰਗਦੇ ਹਾਂ, ਨਾਮ ਨਾ ਵਿਸਰੋ ਇੱਕ ਖਿਣ, ਮਹਾਰਾਜ ਤੁਹਾਡਾ ਨਾਮ ਵਿਸਰੇ ਨਾ, ਇੱਕ ਖਿਣ ਵੀ ਨਾ ਵਿਸਰੇ, ਤੁਸੀਂ ਸਦਾ ਹੀ ਚੇਤੇ ਰਹੋ। ਇਹੋ ਕੀਜੇ ਦਾਨ, ਕਿਰਪਾ ਕਰਕੇ ਇਹ ਸਾਨੂੰ ਦਾਨ ਦੇ ਦਿਓ ਵੀ ਤੁਹਾਡੀ ਯਾਦ ਸਦਾ ਹੀ ਸਾਨੂੰ ਆਉਂਦੀ ਰਹੇ ਜੀ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ।
ਭਾਗਠ ਸੱਚਾ ਸੋਏ ਹੈ ਜਸਾਰਤਾ ਨੇ ਅੰਤਰ।
ਭਾਗਠ ਕਹਿੰਦੇ ਸਾਧ ਸੰਗਤ ਜੀ ਭਾਗਾਂ ਵਾਲੇ ਨੂੰ, ਤੇ ਮਹਾਰਾਜ ਕਹਿੰਦੇ ਨੇ ਭਾਗਾਂ ਵਾਲਾ ਗੁਰਮੁਖ ਉਹ ਆ ਜਿਸ ਦੇ ਅੰਦਰ ਪ੍ਰਮਾਤਮਾ ਦਾ ਸਾਧ ਸੰਗਤ ਨਾਮ ਧਨ ਹੋਵੇ। ਬੰਦੇ ਕੋਲ ਹੋਰ ਬਹੁਤ ਜ਼ਿਆਦਾ ਦੁਨੀਆਂ ਦਾ ਧਨ ਹੋਵੇ ਜੇ ਰੱਬ ਦੀ ਯਾਦ ਨਹੀਂ, ਉਹਨੂੰ ਸਾਧ ਸੰਗਤ ਜਿਉਂਦਿਆਂ 'ਚ ਗਿਣਿਆ ਹੀ ਨਹੀਂ। ਮਹਾਰਾਜ ਨੇ ਕਹਿੰਦੇ ਨੇ ਉਹ ਤੇ ਅਸਲ ਵਿੱਚ ਗੰਦਗੀ ਦੇ ਕੀੜੇ ਵਰਗਾ ਜੀਵਨ ਬਤੀਤ ਕਰਦਾ, ਜਿਹਦੇ ਕੋਲ ਸੁੱਖ ਤੇ ਦੁਨੀਆਂ ਦੇ ਬਹੁਤ ਪਰ ਸੁੱਖ ਦੇਣ ਵਾਲਾ ਨਹੀਂ ਚੇਤੇ। ਉਵੇਂ ਬਹੁਤ ਕੁਝ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਬਹੁਤ ਸੁੰਦਰ ਵੀ ਕੋਈ ਹੋਵੇ, ਉੱਚੀ ਕੁਲ ਵੀ ਹੋਵੇ, ਮੁਖ ਤੋਂ ਗੱਲਾਂ ਸੋਹਣੀਆਂ ਚਤਰਾਈ ਦੀਆਂ ਕਰ ਲੈਂਦਾ ਹੋਵੇ, ਦੁਨੀਆਂ ਦਾ ਸਾਰਾ ਗਿਆਨ ਹੋਵੇ, ਪੈਸੇ ਧੇਲੇ ਦੀ ਕੋਈ ਕਮੀ ਨਾ ਹੋਵੇ, ਪਰ ਜੇ ਗੁਰੂ ਸਾਹਿਬ ਨੀ ਚੇਤੇ ਆਏ, ਜੇ ਰੱਬ ਨੀ ਚੇਤੇ, ਹਜ਼ੂਰ ਕਹਿੰਦੇ ਮ੍ਰਿਤਕ ਕਹੀਏ ਨਾਨਕਾ, ਕਹਿੰਦੇ ਨੇ ਮੁਰਦਾ ਹੀ ਸਮਝ ਲਓ ਤੁਸੀਂ। ਭਾਵੇਂ ਸਾਰਾ ਕੁਝ ਕੋਲ ਹੈ ਪਰ ਜੇ ਅਸਲ ਵਿੱਚ ਰੱਬ ਦੀ ਯਾਦ ਕੋਲ ਨਹੀਂ ਤੇ ਫਿਰ ਕਹਿੰਦੇ ਨੇ ਉਹ ਮ੍ਰਿਤਕ ਹੀ ਆ। ਜੇ ਪ੍ਰੀਤ ਨਹੀਂ ਭਗਵਾਨ, ਜੇ ਰੱਬ ਦਾ ਪਿਆਰ ਨਹੀਂ, ਗੁਰੂ ਦਾ ਪਿਆਰ ਨਹੀਂ, ਫਿਰ ਸਾਧ ਸੰਗਤ ਸਮਝ ਲਓ ਉਹਦੇ ਕੋਲੇ ਕੁਝ ਵੀ ਨਹੀਂ। ਭਾਗਠ ਸੱਚਾ ਸੋਏ ਹੈ, ਮਹਾਰਾਜ ਕਹਿੰਦੇ ਭਾਗਾਂ ਵਾਲਾ ਤੇ ਤੁਸੀਂ ਭਾਗਠ ਕਹਿੰਦੇ ਭਾਗਾਂ ਵਾਲੇ ਨੂੰ, ਭਾਗਾਂ ਵਾਲਾ ਤੁਸੀਂ ਉਹਨੂੰ ਹੀ ਸਮਝੋ ਜਿਸ ਹਰ ਧਨ ਅੰਤਰ, ਜਿਹਦੇ ਕੋਲੇ ਪ੍ਰਮਾਤਮਾ ਦੀ ਯਾਦ ਹੈ। ਹਾਂ ਇਹ ਸਾਧ ਸੰਗਤ ਤੁਸੀਂ ਸਮਝ ਲਓ ਭਾਈ ਗੁਰੂ ਦੀ ਵਿਸ਼ੇਸ਼ ਕਿਰਪਾ, ਭਾਈ ਬਾਕੀ ਵੀ ਦੁਨੀਆਂ ਦੇ ਸਾਰੇ ਸੁੱਖ ਹੋਣ ਤੇ ਬੰਦੇ ਕੋਲੇ ਗੁਰੂ ਦੀ ਯਾਦ ਵੀ ਹੋਵੇ, ਇਹ ਤਾਂ ਬਹੁਤ ਹੀ ਵੱਡੀ ਕਿਰਪਾ ਨਾ। ਸਮਝ ਲਓ ਮਹਾਰਾਜ ਨੇ ਦੋਵੇਂ ਪੱਖ ਪੂਰੇ ਕਰ ਦਿੱਤੇ, ਭਈ ਜੋ ਗੁਰੂ ਸਾਹਿਬ ਤੋਂ ਮੰਗਿਆ ਦੁਨਿਆਵੀ ਸੁੱਖ ਵੀ ਸਾਰੇ ਕੋਲ ਹੋਣ, ਮਹਾਰਾਜ ਨੇ ਮਾਣ ਵਡਿਆਈ ਦਿੱਤਾ ਹੋਵੇ, ਤੰਦਰੁਸਤੀ ਦਿੱਤੀ ਹੋਵੇ, ਧੀਆਂ ਪੁੱਤਰ ਦਿੱਤੇ ਹੋਣ, ਧਨ ਦੌਲਤ ਵੀ ਦਿੱਤੀ ਹੋਵੇ ਤੇ ਨਾਲ ਸੰਗਤ ਵੀ ਦਿੱਤੀ ਹੋਵੇ, ਉਹਦੇ ਵਰਗਾ ਕੋਈ ਨਹੀਂ ਹੁੰਦਾ ਦੁਨੀਆਂ ਉੱਤੇ। ਪਰ ਜੇ ਸੰਗਤ ਨਾਲ ਦਿੱਤੀ ਹੋਵੇ ਤੇ ਜੇ ਬਾਕੀ ਸਾਰਾ ਕੁਝ ਦਿੱਤਾ ਸਾਧ ਸੰਗਤ, ਸੰਗਤ ਨਹੀਂ ਦਿੱਤੀ ਸਮਝ ਲਓ ਕੁਝ ਵੀ ਨਹੀਂ ਹੈ। ਪਰ ਜੇ ਬਾਕੀ ਸੁੱਖ ਨਾ ਵੀ ਹੋਣ, ਕੱਲੀ ਸੰਗਤ ਹੋਵੇ ਤੇ ਫਿਰ ਵੀ ਉਹਨੂੰ ਮਹਾਰਾਜ ਨੇ ਸਾਧ ਸੰਗਤ ਦੁਨੀਆਂ ਦਾ ਰਾਜਾ ਹੀ ਆਖਿਆ। ਕਹਿੰਦੇ ਉਹਨੂੰ ਇਹ ਨਾ ਸਮਝਿਓ ਐਵੇਂ ਹੀ ਤੁਰਿਆ ਫਿਰਦਾ, ਜੇ ਉਹਦੇ ਕੋਲੇ ਪਰਮਾਤਮਾ ਦਾ ਨਾਮ ਹੈ ਤੇ ਸਭ ਕੁਝ ਹੀ ਹੈ, ਇਹ ਵੱਖਰੀ ਗੱਲ ਹੈ, ਉੱਥੇ ਹੀ ਖੁਸ਼ ਹੈ ਪਰੇਸ਼ਾਨ ਹੈ ਜਿੱਥੇ ਉਹਨੂੰ ਮਹਾਰਾਜ ਨੇ ਰੱਖਿਆ। ਪਰ ਜੇ ਉਹਦੇ ਕੋਲੇ ਸੰਗਤ ਹੈ ਤੇ ਜੋ ਮੰਗੇਗਾ ਮਿਲ ਜਾਵੇਗਾ, ਗੁਰੂ ਲੁਕਾਉਂਦਾ ਨਹੀਂ ਉਹਦੇ ਤੋਂ, ਕਦੀ ਵੀ ਨਹੀਂ ਲੁਕਾਉਂਦਾ। ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਧ ਸੰਗਤ ਦੁਨੀਆਂ ਦੇ ਇਉਂ ਕਹੀਏ ਭਈ ਸਿੱਖਾਂ ਤੋਂ ਕੁਝ ਵੀ ਨਹੀਂ ਲੁਕਾਇਆ, ਉਵੇਂ ਤਾਂ ਕਿਸੇ ਤੋਂ ਵੀ ਨਹੀਂ ਕੁਝ, ਜਿਹਨੇ ਮੰਗ ਲਿਆ ਉਹਨੂੰ ਦਿੱਤਾ। ਮਹਾਰਾਜ ਨੇ ਕੋਈ ਧਰਮਾਂ ਦੀ ਵਿਚਾਰ ਨਹੀਂ ਕੀਤੀ, ਧਰਮਾਂ ਦਾ ਸਾਧ ਸੰਗਤ ਵਖਰੇਵਾਂ ਸਾਡੇ 'ਚ ਹੀ ਹੁੰਦਾ। ਗੁਰੂ ਸਾਹਿਬ ਸਾਰੇ ਸੰਸਾਰ ਦੇ ਸਾਧ ਸੰਗਤ ਮਾਲਕ ਨੇ, ਪਰ ਬੇਬੇ ਨਾਨਕੀ ਦੇ ਘਰੇ ਕੋਈ ਬੱਚਾ ਨਹੀਂ। ਜੇ ਵਿਚਾਰ ਕੀਤੀ ਜਾਏ ਭਈ ਇਹ ਕੀ ਗੱਲ, ਦੁਨੀਆਂ ਨੇ ਸਾਰੀ ਦੁਨੀਆਂ ਨੂੰ ਮਹਾਰਾਜ ਨੇ ਦਾਤਾਂ ਦਿੱਤੀਆਂ, ਇੰਨਾ ਨਵਾਜਿਆ ਭਾਈ, ਤੁਲਸਾਂ ਦਾਸੀ ਵਰਗੀਆਂ ਵੀ ਸਾਧ ਸੰਗਤ ਮਹਾਰਾਜ ਤੋਂ ਦਾਤਾਂ ਲੈ ਗਈਆਂ, ਦੌਲਤਾਂ ਦਾਈ ਵਰਗੀਆਂ ਨੂੰ ਮਹਾਰਾਜ ਨੇ ਨਿਹਾਲ ਕਰ ਦਿੱਤਾ, ਬੇਬੇ ਨਾਨਕੀ ਜੀ ਨੂੰ ਕਿਉਂ ਨਹੀਂ ਇਹ ਦਾਤ ਦਿੱਤੀ? ਕਿਉਂ? ਕਦੀ ਮੰਗੀ ਨਹੀਂ ਬੇਬੇ ਨਾਨਕੀ ਨੇ। ਇੰਨੇ ਇੰਨਾ ਮਨ ਨੂੰ ਸੰਤੋਖ ਬੇਬੇ ਨਾਨਕੀ ਨੇ ਸਿੱਖੀ ਕਮਾਈ, ਗੁਰੂ ਨਾਨਕ ਦੇਵ ਜੀ ਦੀ ਸਿੱਖੀ ਕਮਾਈ ਹੈ। ਜੇ ਭਲਾ ਬੇਬੇ ਨਾਨਕੀ ਜੀ ਕਹਿ ਦੇਣ ਤੇ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ ਤੇ ਕੀ ਹੁੰਦੀ ਨਾ ਕਿਰਪਾ। ਹਾਂ, ਜਿਹਦੇ ਪੱਲੇ ਨਾਮ ਹੈ ਉਹ ਨਾ ਦੁਨੀਆਂ ਦੀ ਕੋਈ ਦਾਤ ਮੰਗੇ ਤੇ ਗੱਲ ਵੱਖਰੀ ਹੈ, ਪਰ ਹੈ ਉਹ ਮਾਲਕ ਹੀ, ਉਹਦੇ ਤੇ ਕਿਰਪਾ ਹੈ ਕਿਉਂਕਿ ਉਹਦੇ ਪੱਲੇ ਨਾਮ ਜ਼ਰੂਰ ਹੈ। ਇਹ ਵੱਖਰੀ ਗੱਲ ਹੈ ਵੀ ਬੰਦੇ ਦੇ ਪੱਲੇ ਨਾਮ ਵੀ ਹੋਵੇ ਤੇ ਚਲੋ ਦੁਨੀਆਂ ਦੇ ਵੀ ਸੁੱਖ ਮੰਗੇ ਤੇ ਮਹਾਰਾਜ ਉਹਨੂੰ ਉਹ ਵੀ ਦੇਈ ਜਾਣ, ਇਹ ਵੀ ਕਿਰਪਾ ਬਹੁਤ ਵੱਡੀ। ਪਰ ਜੇ ਨਾਮ ਕੋਲ ਹੈ, ਮਹਾਰਾਜ ਕਹਿੰਦੇ ਉਹ ਸਭ ਤੋਂ ਵੱਡਾ ਭਾਗਾਂ ਵਾਲਾ, ਜੇ ਜਿਸ ਦੇ ਕੋਲੇ ਨਾਮ ਧਨ ਜ਼ਰੂਰ ਹੈ, ਜਿਹਨੂੰ ਸੰਗਤ ਚੇਤੇ ਆ, ਗੁਰੂ ਚੇਤੇ ਆ, ਕੁਝ ਨਿਤਨੇਮ ਕਰਦਾ ਜਿੰਨਾ ਕੁ ਮਹਾਰਾਜ ਕਰਵਾ ਲੈਂਦੇ ਆ ਤੇ ਗੁਰੂ ਦੀ ਕਿਰਪਾ ਹੀ ਹੈ। ਭਾਗਾਂ ਵਾਲਾ ਅਸਲ ਵਿੱਚ ਉਹ ਹੈ ਜੀ।
ਸੋ ਛੁੱਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ,
ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਇੱਕ ਰਾਸ ਸ਼ਬਦ ਚੱਲ ਪਏ ਸਾਧ ਸੰਗਤ, ਉਹ ਜੰਜਾਲਾਂ ਤੋਂ ਛੁੱਟ ਜਾਂਦਾ। ਜੰਜਾਲ ਹੀ ਡੋਬਣ ਵਾਲੇ ਆ ਬੰਦੇ ਨੂੰ, ਜੰਜਾਲਾਂ ਦੇ ਵਿੱਚ ਫਸਿਆ ਹੀ ਬੰਦਾ, ਮੋਹ ਵਿੱਚ ਫਸਿਆ ਹੀ ਪਾਪ ਕਰੇਗਾ ਜਾਂ ਈਰਖਾ 'ਚ ਫਸ ਕੇ ਪਾਪ ਕਰਦਾ। ਕਹਿੰਦੇ ਨੇ ਫਿਰ ਇਹ ਜਾਲ ਉਹਦੇ ਦੁਆਲਿਆਂ ਟੁੱਟ ਜਾਂਦਾ ਹੈ ਜਦੋਂ ਸ਼ਬਦ ਅੰਦਰ ਵਸ ਜਾਵੇ ਕਿਸੇ ਦੇ।
ਗੁਰ ਕੀ ਮਹਿਮਾ ਕਿਆ ਕਹਾ, ਗੁਰ ਵਿਵੇਕ ਸਤ ਸਾਰ।
ਕਹਿੰਦੇ ਇਹ ਗੁਰੂ ਦੀ ਵਡਿਆਈ ਵਿੱਚ ਸਾਧ ਸੰਗਤ ਸ਼ਬਦ ਹੈ। ਕਹਿੰਦੇ ਗੁਰ ਕੀ ਮਹਿਮਾ ਕਿਆ ਕਹਾ, ਗੁਰੂ ਦੀ ਮਹਿਮਾ ਕਿੰਨੀ ਕੁ ਅਸੀਂ ਆਖੀਏ। ਫਿਰ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਗੁਰ ਵਿਵੇਕ ਸਤ ਸਰ। ਸਤ ਕਹਿੰਦੇ ਸੱਚ ਨੂੰ, ਵਿਵੇਕ ਕਹਿੰਦੇ ਗਿਆਨ ਨੂੰ। ਕਹਿੰਦੇ ਗੁਰੂ ਤੇ ਸਮੁੰਦਰ ਹੈ ਗਿਆਨ ਦਾ, ਵਿਵੇਕ ਦਾ, ਬਖਸ਼ਾਂ ਦਾ, ਮਿਹਰਾਂ ਦਾ। ਕੀ ਉਹਦੀ ਮਹਿਮਾ ਕਰੀਏ, ਕਿਹੜੇ ਪੱਖ ਤੋਂ ਮਹਿਮਾ ਕਰੀਏ। ਗੁਰੂ ਤੇ ਸਮੁੰਦਰ ਹੈ, ਸਮੁੰਦਰ ਦੀ ਕੋਈ ਥਾਂ ਨਹੀਂ ਹੁੰਦੀ। ਕੋਈ ਸਮੁੰਦਰ ਨੂੰ ਮਿਣ ਕੇ ਗਿਣ ਕੇ ਦੱਸਣਾ ਚਾਹੇ ਸਾਧ ਸੰਗਤ ਦੱਸ ਸਕਦਾ? ਸਮੁੰਦਰ ਨਾਲ ਤੁਲਨਾ ਦੇਣ ਦਾ ਅਰਥ ਇਹ ਹੈ ਵੀ ਬੇਅੰਤ ਉਹਦੇ ਵਿੱਚ ਬਖਸ਼ਾਂ, ਉਹਦੇ ਚ ਗੁਣ ਨੇ। ਉਹ ਸੱਤ ਦਾ ਸਮੁੰਦਰ ਹੈ, ਉਹ ਗਿਆਨ ਦਾ ਸਮੁੰਦਰ ਹੈ, ਉਹ ਮਿਹਰਾਂ ਦਾ ਸਮੁੰਦਰ, ਉਹ ਬਖਸ਼ਾਂ ਦਾ ਸਮੁੰਦਰ, ਉਹ ਰਹਿਮਤਾਂ ਦਾ ਸਮੁੰਦਰ, ਉਹ ਕਿਰਪਾਲਤਾ ਦਾ ਸਮੁੰਦਰ। ਉਹਦੇ ਕੋਲੇ ਕੀ ਮਹਿਮਾ ਕਹਿੰਦੇ ਨੇ ਕਰੀਏ। ਮਹਿਮਾ ਕਰਨ ਤੋਂ ਪਰੇ ਹੀ ਹੈ ਜਿਹਨੂੰ ਗੁਰੂ ਕਹਿੰਦੇ ਨੇ। ਇਸੇ ਲਈ ਗੁਰੂ ਤੋਂ ਵੱਡਾ ਸਾਧ ਸੰਗਤ ਹੋਰ ਕੋਈ ਨਹੀਂ ਹੁੰਦਾ, ਕਿਉਂਕਿ ਗੁਰੂ ਤੇ ਪਰਮੇਸ਼ਰ ਆਪੋ ਵਿੱਚ ਦੀ ਭੇਦ ਹਨ।
ਉਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ
ਕਹਿੰਦੇ ਨੇ। ਹੁਣ ਦੇਖੀਏ ਆਪਾਂ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਦੋਂ ਆਪਾਂ ਦਰਸ਼ਨ ਕਰੀਏ, ਸ਼ੁਰੂ ਚ ਤੇ ਲਿਖਿਆ ਹੁੰਦਾ ਆਦਿ ਗੁਰੂ ਗ੍ਰੰਥ ਸਾਹਿਬ। ਆਦਿ ਕਿਉਂ ਲਿਖਿਆ, ਇਹ ਵਿਚਾਰ ਤੇ ਲੰਮੀ ਚੌੜੀ ਚਲੋ ਆਪਾਂ ਕੱਲ ਨੂੰ ਕਰ ਲਾਂਗੇ, ਸਮਾਂ ਸਮਾਪਤੀ ਦੇ ਨੇੜੇ ਹੈ। ਕਹਿੰਦੇ ਨੇ ਗੁਰੂ ਉਦੋਂ ਤੋਂ ਹੀ ਆ ਜਦੋਂ ਤੋਂ ਪਰਮਾਤਮਾ, ਗੁਰੂ ਕੋ ਅੱਜ ਦਾ ਨਹੀਂ ਵੀ ਮਹਾਰਾਜ ਨੇ ਅਵਤਾਰ ਲੈ ਲਿਆ ਤੇ ਗੁਰੂ ਸਾਹਿਬ ਤੇ ਸਰੀਰ ਛੱਡ ਦਿੱਤਾ ਤੇ ਗੁਰੂ ਨਹੀਂ। ਕਹਿੰਦੇ ਇਹ ਤੇ ਸਾਡੇ ਭਲੇ ਲਈ ਸਰੀਰ ਲਿਆ, ਸਾਡਾ ਭਲਾ ਕਰਨਾ, ਸੰਸਾਰੀ ਲੋਕਾਂ ਦੇ ਭਲੇ ਵਾਸਤੇ ਮਹਾਰਾਜ ਨੇ ਸਰੀਰ ਵਿਖਾਲ ਦਿੱਤਾ। ਉਵੇਂ ਤੇ ਕਹਿੰਦੇ ਗੁਰੂ ਉਦੋਂ ਤੋਂ ਹੀ ਆ ਜਦੋਂ ਤੋਂ ਪਰਮਾਤਮਾ, ਕਿਉਂਕਿ ਪਰਮਾਤਮਾ ਹੀ ਗੁਰੂ ਅਸਲ ਵਿੱਚ, ਗੁਰੂ ਤੇ ਪਰਮਾਤਮਾ ਕੋਈ ਦੋ ਚੀਜ਼ਾਂ ਨਹੀਂ। ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਕਹਿੰਦੇ ਗੁਰੂ ਕਿਉਂਕਿ ਗੁਰ ਸਤੋਤਰ ਚ ਸ਼ਬਦ ਹੈ, ਉਹ ਪੂਰਾ ਪਰਮੇਸ਼ਰ ਹੀ ਆ ਜਿਹੜਾ ਗੁਰੂ ਹੈ। ਉਹ ਸ਼ੁਰੂ ਤੋਂ ਹੀ ਹੈ, ਮੁੱਢ ਤੋਂ ਹੀ ਹੈ, ਜਦੋਂ ਤੋਂ ਰੱਬ ਹੈ ਉਦੋਂ ਤੋਂ ਹੀ ਗੁਰੂ ਹੈ, ਕਿਉਂਕਿ ਰੱਬ ਤੇ ਗੁਰੂ ਕੋਈ ਦੋ ਚੀਜ਼ਾਂ ਨਹੀਂ। ਇਸ ਕਰਕੇ ਕਹਿੰਦੇ ਗੁਰੂ ਸਾਹਿਬ ਦੀ ਕਿੰਨੀ ਕੁ ਅਸੀਂ ਮਹਿਮਾ ਕਰਕੇ ਦੱਸੀਏ ਜੀ।
ਨਾਮ ਤੇ ਆਵੋ ਸਤ ਸਦਾ ਹਰ ਹਰ ਮਨ ਰੰਗੇ।
ਇਸ ਕਰਕੇ ਕਹਿੰਦੇ ਮਨ ਦੇ ਪ੍ਰੇਮ ਨਾਲ ਸਦਾ ਵਾਸਤੇ ਪ੍ਰਮਾਤਮਾ ਦਾ ਨਾਮ ਤੇ ਆਉਣਾ ਚਾਹੀਦਾ ਹੈ।
ਜੀਵ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ।
ਕਹਿੰਦੇ ਨੇ ਸਾਡੇ ਵਾਸਤੇ ਤਾਂ ਸਾਡੀ ਜਿੰਦ, ਸਾਡੇ ਪ੍ਰਾਣ, ਸਾਡਾ ਧਨ, ਸਾਡੀ ਮਾਨ ਵਡਿਆਈ, ਸਭ ਕੁਝ ਸਾਡਾ ਸਾਡੇ ਵਾਸਤੇ ਸਾਡਾ ਗੁਰੂ ਹੀ ਹੈ। ਇਹ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਕਿਰਪਾ ਕੀਤੀ ਹੈ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਵਿਚਾਰ ਕਰਦੇ ਹਾਂ, ਸੰਗਤ ਨੇ ਕਿਰਪਾ ਕਰਨੀ ਉਹ ਭੁਲਾਣਾ ਚਿਤਾਰਨੀਆਂ ਮਾਫ਼ੀ ਦੇ ਦੇਣੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ ਜੀ
ਨਾਮ ਤਿਆਵ ਸੱਸ ਦਾ ਹਰ ਹਰ ਮਨ ਰੰਗੇ ਜੀਉ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।